ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਸਤਸੰਗਤ ਦੀਆਂ ਅਮੁੱਲਕ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਪਾਤਸ਼ਾਹ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਹੁਕਮਨਾਮੇ ਦੀ ਵਿਚਾਰ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਬਹੁਤ ਹੀ ਪਿਆਰ ਦੇ ਨਾਲ ਭਾਈ ਸਾਹਿਬ ਜੀ ਸਿੰਘ ਸਾਹਿਬ ਹੋਰਾਂ ਦੀ ਮੁਬਾਰਕ ਰਸਨਾ ਤੋਂ ਆਪ ਜੀਆਂ ਨੇ ਅੱਜ ਦਾ ਮੁੱਖ ਵਾਕ ਸਰਵਣ ਕੀਤਾ ਹੈ। ਧਨਾਸਰੀ ਰਾਗ ਅੰਦਰ ਭਗਤ ਰਵਿਦਾਸ ਜੀਆਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 694 ਉੱਤੇ ਸਮਾਇਮਾਨ ਹੈ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਪਾਰ ਬਖਸ਼ਿਸ਼ ਕਿਰਪਾ ਕਰਕੇ ਗੁਰਮਤਿ ਦਾ ਬਹੁਤ ਗਹਿਰਾ ਕਨਸੈਪਟ ਜਿਹੜਾ ਸਿਧਾਂਤ ਜਿਹੜਾ ਉਹ ਸਾਡੀ ਝੋਲੀ ਵਿੱਚ ਪਾਇਆ। ਉਹ ਕੀ ਹੈ? ਜਦੋਂ ਭਗਤੀ ਕਰਨ ਵਾਲੇ ਦੇ ਅੰਦਰ ਭਾਉ ਪੈਦਾ ਹੋ ਜਾਏ ਉਹਦੀ ਭਗਤੀ ਪ੍ਰਵਾਨ ਹੋ ਜਾਂਦੀ ਹੈ। ਭਾਉ ਦੀ ਨਿਸ਼ਾਨੀ ਇਹ ਹੈ ਕਿ ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਦੀਨ ਸਮਝਦਾ ਤੇ ਉਸ ਮਾਲਕ ਨੂੰ ਸਭ ਤੋਂ ਵੱਡਾ ਦਿਆਲੂ ਸਮਝਦਾ। ਭਾਉ ਤੋਂ ਖਾਲੀ ਜਿੰਨੇ ਵੀ ਭਾਂਡੇ ਹੋਣਗੇ ਉਹਨਾਂ ਹਿਰਦਿਆਂ ਵਿੱਚ ਇਹ ਚੀਜ਼ ਰਹਿੰਦੀ ਹੈ, ਆਹ ਮੈਂ ਕੀਤਾ, ਆਹ ਮੈਂ ਕਰ ਰਿਹਾ, ਆਹ ਮੇਰੇ ਕਰਕੇ ਹੋਇਆ। ਭਗਤੀ ਵਿੱਚ ਜਿਨ੍ਹਾਂ ਦੇ ਅੰਦਰ ਭਾਉ ਟਿਕ ਜਾਂਦਾ ਉਹ ਭਗਤੀ ਦੇ ਸ਼ਿਖਰ ਨੂੰ ਛੂਹ ਜਾਂਦੇ ਨੇ। ਉਹਨਾਂ ਦੀ ਆਤਮਿਕ ਅਵਸਥਾ ਇਹ ਬਣ ਜਾਂਦੀ ਹੈ ਕਿ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਜੋ ਕਿਸ਼ ਕੀਆ ਸੋ ਹਰ ਕੀਆ, ਪਇਓ ਕਬੀਰ ਕਬੀਰ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ। ਜਿਨ੍ਹਾਂ ਦੇ ਅੰਦਰ ਭਗਤੀ ਦਾ ਭਾਉ ਟਿਕ ਜਾਂਦਾ ਉਹ ਭਗਤੀ ਦੇ ਸ਼ਿਖਰ ਤੱਕ ਰੂਹਾਂ ਪਹੁੰਚ ਜਾਂਦੀਆਂ ਨੇ। ਉਹਨਾਂ ਦੇ ਅੰਦਰੋਂ ਹੀ ਫਿਰ ਇਹ ਅਰਦਾਸ ਨਿਕਲਦੀ ਹੈ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰੱਖੋ ਸ਼ਰਮ। ਭਾਉ ਵਿੱਚ ਟਿਕੇ ਹੋਏ ਹਿਰਦੇ ਰੱਬ ਦੇ ਹੁਕਮ ਵਿੱਚ ਤੁਰਨ ਲੱਗ ਪੈਂਦੇ। ਜਿੰਨੀ ਦੇਰ ਭਾਉ ਨਹੀਂ ਹੈ, ਪ੍ਰੇਮਾ ਭਗਤੀ ਨਹੀਂ ਹੈ, ਉਹ ਭਗਤੀ ਦਾ ਫਲ ਨਹੀਂ ਮਿਲਦਾ ਔਰ ਉਹ ਬੰਦਾ ਹੁਕਮ ਵਿੱਚ ਨਹੀਂ ਤੁਰਦਾ। ਭਗਤੀ ਦਾ ਸ਼ਿਖਰ ਕੀ ਹੈ? ਹੁਕਮ ਵਿੱਚ ਤੁਰਨਾ। ਭਾਉ ਰਾਹੀਂ ਕੋਈ ਭਗਤੀ ਦੇ ਸ਼ਿਖਰ ਤੱਕ ਪਹੁੰਚਦਾ ਔਰ ਭਗਤੀ ਦਾ ਸ਼ਿਖਰ ਹਜ਼ੂਰ ਨੇ ਕਿਹਾ ਕੋਈ ਹੈ, ਉਹ ਹੁਕਮ ਵਿੱਚ ਤੁਰਨ ਲੱਗ ਪੈਂਦਾ। ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋ ਰਿਹਾ ਉਹਦੇ ਨਾਲ ਨਾਲ ਤੁਰਦਾ। ਜਿਹੜੀ ਗੱਲ ਹਜ਼ੂਰ ਨੇ ਪਹਿਲੀ ਪੌੜੀ ਵਿੱਚ ਕਹੀ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਭਾਈ ਉਹ ਹੁਕਮ ਤੇ ਰਜਾ ਵਿੱਚ ਤੁਰ ਪੈਂਦਾ, ਹੁਕਮ ਨੂੰ ਬੁੱਝ ਲੈਂਦਾ। ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ, ਉਹਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਮੈਂ ਹਉਮੈ ਜਿਹੜੀ ਹੈ ਉਹ ਪੈਦਾ ਹੀ ਨਹੀਂ ਹੁੰਦੀ। ਹੁਕਮ ਵਿੱਚ ਰਜਾ ਵਿੱਚ ਤੁਰ ਪੈਂਦੇ। ਜਿਹੜੇ ਮਨੁੱਖ ਰਜਾ ਵਿੱਚ ਨਹੀਂ ਤੁਰਦੇ, ਹੁਕਮ ਵਿੱਚ ਨਹੀਂ ਤੁਰਦੇ, ਹਜ਼ੂਰ ਕਹਿੰਦੇ ਭਾਈ ਉਹ ਵਿਖਾਵੇ ਤੌਰ ਤੇ ਨਾਮ ਜਪਦੇ ਹੋਣਗੇ, ਬਾਣੀ ਵੀ ਪੜ੍ਹਦੇ ਹੋਣਗੇ, ਸੇਵਾ ਵੀ ਕਰਦੇ ਹੋਣਗੇ, ਉਹਨਾਂ ਦੀ ਨਿਸ਼ਾਨੀ ਪਤਾ ਕੀ ਹੈ? ਉਹ ਭਾਉ ਵਿੱਚ ਨਹੀਂ ਟਿਕੇ, ਹੁਕਮ ਵਿੱਚ ਨਹੀਂ ਚੱਲੇ, ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਵਰਤਦਾ? ਜੇ ਤਾਂ ਹੋ ਜਾ ਚੰਗਾ, ਫਿਰ ਤਾਂ ਰੱਬ ਨੂੰ ਕਹਿਣਗੇ ਚੰਗਾ ਕਿ ਰੱਬ ਬੜਾ ਦਿਆਲੂ ਜੀ, ਰੱਬ ਨੇ ਬੜੀ ਕਿਰਪਾ ਕੀਤੀ ਜੀ, ਗੁਰੂ ਨੇ ਬੜੀ ਨਦਰ ਕੀਤੀ। ਜੇ ਕਿਤੇ ਜ਼ਿੰਦਗੀ 'ਚ ਹੋ ਜਾਏ ਮਾੜਾ, ਫਿਰ ਉਹ ਗੁਰੂ ਅਤੇ ਰੱਬ ਨੂੰ ਮਾੜਾ ਵੀ ਕਹਿਣ ਲੱਗ ਪੈਂਦੇ, ਸਾਡਾ ਰੱਬ ਨੇ ਕੀ ਸਵਾਰਿਆ, ਸਾਨੂੰ ਕੀ ਫਾਇਦਾ ਉੱਥੇ ਜਾਣ ਦਾ, ਅਸੀਂ ਗੁਰਦੁਆਰੇ ਜਾਣਾ ਹੀ ਨਹੀਂ ਹੈ। ਉਹ ਲੋਕ ਜਗ੍ਹਾ ਬਦਲਣ ਲੱਗ ਪੈਂਦੇ। ਹਜ਼ੂਰ ਕਹਿੰਦੇ ਭਗਤੀ ਵਿੱਚ ਭਾਉ ਨਹੀਂ ਪੈਦਾ ਹੋਇਆ, ਹੁਕਮ ਤੇ ਰਜ਼ਾ ਵਿੱਚ ਨਹੀਂ ਚੱਲਿਆ, ਤੂੰ ਭਗਤੀ ਦੇ ਸ਼ਿਖਰ ਤੱਕ ਪਹੁੰਚਿਆ ਹੀ ਨਹੀਂ। ਤੇਰੀ ਭਗਤੀ, ਤੇਰਾ ਜਪਣਾ, ਨਾਮ, ਕੀਤੀ ਸੇਵਾ, ਪੜ੍ਹੀ ਹੋਈ ਬਾਣੀ ਲੋੜਾਂ ਤੱਕ ਸੀ, ਸਵਾਰਥ ਤੱਕ ਸੀ। ਜਿੰਨੀ ਦੇਰ ਪੂਰਾ ਹੋ ਰਿਹਾ ਤੂੰ ਖੁਸ਼ ਹੈ, ਜਿਸ ਦਿਨ ਪੂਰਾ ਨਾ ਹੋਵੇ ਤੂੰ ਨਾਰਾਜ਼ ਹੋ ਜਾਂਦਾ। ਜਿਨ੍ਹਾਂ ਭਗਤਾਂ ਦੀ ਅੱਜ ਆਪਾਂ ਬਾਤ ਕਰ ਰਹੇ ਹਾਂ, ਜਿਨ੍ਹਾਂ ਨੇ ਅੱਜ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ, ਉਹ ਭਗਤੀ ਦੇ ਸ਼ਿਖਰ ਤੱਕ ਪਹੁੰਚ ਗਏ, ਦੁੱਖ ਵਿੱਚ ਵੀ ਸੁੱਖ ਮਨਾਇਆ, ਰੱਬ ਨਾਲ ਕੋਈ ਰੋਸ ਇਤਰਾਜ ਨਹੀਂ ਹੈ। ਸਾਰੀ ਉਮਰ ਵਾਰੀ ਤੌਰ ਤੇ ਕਿਰਤ ਗਰੀਬੀ ਵਿੱਚ ਲੰਘ ਗਈ ਤਾਂ ਵੀ ਕੋਈ ਰੋਸ ਨਹੀਂ ਕਿ ਮੈਨੂੰ ਆਹ ਨਹੀਂ ਦਿੱਤਾ। ਆਓ ਸਤਿਗੁਰੂ ਜੀ ਦੇ ਇਸ ਪਾਵਨ ਵਿਚਾਰ ਨਾਲ ਜੁੜੀਏ ਔਰ ਆਪੋ ਆਪਣੇ ਮਨ ਦੀ ਵਿਚਾਰ ਕਰੀਏ, ਆਪਾਂ ਕਿੱਥੇ ਖੜੇ, ਕੀ ਅਸੀਂ ਲੋੜਾਂ ਤੱਕ ਹੀ ਸੀਮਤ ਹਾਂ, ਕੀ ਕੁਝ ਕਦਮ ਪਿੰਡ ਆ ਭਗਤੀ ਵਿੱਚ ਅੱਗੇ ਤੈਅ ਹੋਇਆ, ਜੇ ਨਹੀਂ ਹੋਇਆ ਫਿਰ ਉਹ ਕਿਵੇਂ ਹੋਣਾ, ਇੱਥੇ ਆਪਾਂ ਕਿਉਂ ਬੈਠੇ ਹਾਂ, ਇਹ ਸਾਰੀ ਵਿਚਾਰ ਆਪਾਂ ਪਿਆਰ ਵਿੱਚ ਕਰੀਏ। ਇੱਕ ਵਾਰ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਜਿਹੜੀਆਂ ਸੰਗਤਾਂ ਘਰਾਂ ਵਿੱਚ ਵੀ ਬੈਠੀਆਂ ਨੇ, ਦੂਰ ਦੁਰੇਡੇ ਦੇਸ਼ ਵਿਦੇਸ਼ ਵਿੱਚ, ਮਨ ਹਿਰਦੇ ਵਿੱਚ ਭਾਵਨਾ ਬਣਾ ਕੇ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਨੇ ਕਿਹਾ ਇੱਥੇ ਬੈਠੇ ਹਾਂ, ਰੋਜ਼ ਬਹਿਣ ਦਾ ਭਾਵ ਪਤਾ ਕੀ ਹੈ, ਇਹ ਕੋਈ ਐਵੇਂ ਨਹੀਂ ਬਣਾਇਆ ਹੋਇਆ ਵੀ ਗੁਰਦੁਆਰੇ ਵਿੱਚ। ਹਰ ਗੁਰੂ ਘਰ ਦੀ ਮਰਿਆਦਾ ਹੈ ਕਿ ਉੱਥੇ ਰੋਜ਼ ਪ੍ਰਕਾਸ਼ ਹੋ ਕੇ ਹੁਕਮਨਾਮਾ ਹੋਣਾ, ਨਿਤਨੇਮ ਹੋਏਗਾ, ਆਸਾਂ ਦੀ ਵਾਰ ਦੇ ਕੀਰਤਨ ਹੋਣਗੇ, ਫਿਰ ਉੱਥੇ ਹੁਕਮਨਾਮੇ ਦੀ, ਮੁੱਖ ਵਾਕ ਦੀ ਜਾਂ ਕਿਸੇ ਲੜੀਵਾਰ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਵੀ ਗੁਰਦੁਆਰੇ ਵਿੱਚ ਜ਼ਰੂਰੀ ਹੈ। ਸਤਸੰਗਤ ਗੁਰਦੁਆਰਾ ਬਣਾਉਣ ਦਾ ਮਕਸਦ ਹੀ ਇਹ ਸੀ, ਇਹ ਨਹੀਂ ਕਿ ਪਿੰਡਾਂ ਵਿੱਚ ਗੁਰਦੁਆਰੇ ਵੱਧ ਬਣਾਉਣੇ ਨੇ ਜੀ, ਸਾਡੇ ਵੀ ਪੱਤੀ ਦਾ ਗੁਰਦੁਆਰਾ ਹੈ, ਸਾਡੇ ਵੀ ਗੋਤ ਦਾ ਗੁਰਦੁਆਰਾ ਹੈ, ਸਾਡੀ ਬਰਾਦਰੀ ਦਾ ਗੁਰਦੁਆਰਾ ਹੈ, ਇਹ ਮਕਸਦ ਨਹੀਂ ਸੀ। ਮਕਸਦ ਇਹ ਸੀ ਗੁਰਦੁਆਰਾ ਬਣਾਉਣਾ, ਰੋਜ਼ ਸੰਗਤ ਜੁੜੇ, ਸਤਿਗੁਰ ਦੇ ਕੋਈ ਸ਼ਬਦ ਦੀ ਵਿਚਾਰ ਹੋਵੇ, ਵਿਚਾਰ ਵਿੱਚੋਂ ਸਾਨੂੰ ਸੋਝੀ ਮਿਲੇ, ਗੁਰਸਿੱਖੀ ਨਾਲ ਜੀਵਨ ਕਿਵੇਂ ਬਤੀਤ ਕਰਨੇ, ਇਹ ਸੋਝੀ ਗੁਰਦੁਆਰੇ ਵਿੱਚੋਂ ਮਿਲਣੀ ਸੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਤ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਇਹ ਗੁਰਦੁਆਰਿਓਂ ਸੋਝੀ ਲੈਣੀ ਸੀ। ਖਾਲੀ ਮੱਥਾ ਟਿੱਕਣ ਵਾਸਤੇ ਗੁਰਦੁਆਰੇ ਨਹੀਂ ਸੀ, ਉੱਥੋਂ ਸੋਝੀ ਲੈਣ ਵਾਸਤੇ ਜੁੜਨਾ ਸੀ। ਤਾਂਹੀਓ ਹਜ਼ੂਰ ਕਹਿੰਦੇ ਹਰ ਗੁਣ ਪੜੀਏ ਹਰ ਗੁਣ ਗੁਣੀਏ, ਰੱਬ ਦੇ ਗੁਣ ਪੜੋ ਭਾਈ, ਬਾਣੀ ਪੜੋ, ਗੁਣੀਆਂ ਦਾ ਅਰਥ ਆ ਫਿਰ ਉਹਨਾਂ ਦੀ ਵਿਚਾਰ ਵੀ ਕਰੋ। ਹਰ ਹਰ ਨਾਮ ਕਥਾ ਨਿਤ ਸੁਣੀਏ, ਤਾਂ ਰੋਜ਼ ਆਪਾਂ ਵਿਚਾਰ ਸੁਣਨ ਵਾਸਤੇ ਬਹਿੰਦੇ। ਮਹਾਰਾਜ ਫਿਰ ਇਹਦੇ ਨਾਲ ਕੀ ਹੋਏਗਾ, ਕਹਿੰਦੇ ਜਦੋਂ ਰੋਜ਼ ਗੁਰੂ ਦੀ ਵਿਚਾਰ ਸੁਣੋਗੇ, ਰੱਬ ਦੇ ਗੁਣ ਪੜੋਗੇ, ਬਾਣੀ ਵਿੱਚੋਂ ਗੁਣਾਂ ਦੀ ਵਿਚਾਰ ਕਰਾਂਗੇ, ਫਿਰ ਭਾਈ ਭਾਉ ਪੈਦਾ ਹੋਏਗਾ। ਮਿਲ ਸਤ ਸੰਗਤ ਭਾਉ ਉਪਜੈ, ਫਿਰ ਸੰਗਤ ਵਿੱਚ ਮਿਲਣ ਨਾਲ ਕੀ ਹੋਣਾ, ਭਾਉ ਪੈਦਾ ਹੋਣਾ, ਪ੍ਰੇਮ ਪੈਦਾ ਹੋਣਾ, ਰੋਜ਼ ਗੁਰੂ ਦੀ ਵਡਿਆਈ ਸੁਣਨ ਨਾਲ, ਰੱਬ ਦੀ ਵਡਿਆਈ ਸੁਣਨ ਨਾਲ ਪ੍ਰੇਮ ਪੈਦਾ ਹੋਏਗਾ, ਔਰ ਇਹਦਾ ਰਿਜ਼ਲਟ ਕੀ ਨਿਕਲਣਾ, ਜੱਗ ਭਾਉ ਜਲ ਦੁੱਤਰ ਤਰੀਏ ਜੀਓ। ਕਹਿੰਦੇ ਭਾਈ ਫਿਰ ਤੂੰ ਇਹ ਸੰਸਾਰ ਜਿਹੜਾ ਤਰਨਾ ਬਹੁਤ ਔਖਾ ਹੈ, ਇਸ ਭਾਵ ਜਲ ਸਾਗਰ ਤੋਂ ਤਰ ਜਾਏਗਾ ਸੌਖਾ, ਤੈਨੂੰ ਤਰਨ ਦੀ ਜਹਾਜ ਮਿਲ ਜਾਏਗੀ, ਤਾਂ ਰੋਜ਼ ਸਤਸੰਗਤ ਵਿੱਚ ਜੁੜਨਾ। ਇੱਕ ਬਚਨ ਹੋਰ ਸੁਣਿਓ ਧਿਆਨ, ਜਦੋਂ ਸੁਰਤੀ ਸੁਣਨ ਲੱਗ ਜਾਏ, ਸੁਰਤੀ ਮੰਨਣ ਲੱਗ ਜਾਏ, ਸੁਣੇ ਹੋਏ ਨੂੰ ਮੰਨਣ ਲੱਗ ਜਾਏ ਕਿ ਠੀਕ ਹੈ ਇੱਦਾਂ ਚੱਲਣਾ ਚਾਹੀਦਾ, ਮੈਨੂੰ ਆਹ ਕਰਨਾ ਚਾਹੀਦਾ, ਸੁਣਨਾ ਵੀ ਹੈ ਮੰਨਣਾ ਵੀ ਹੈ, ਉਦੋਂ ਸਾਧ ਸੰਗਤ ਹਜ਼ੂਰ ਨੇ ਕਿਹਾ ਭਾਈ ਤੇਰੀ ਸੁਰਤੀ ਦੇ ਸਵਾਦ ਬਦਲਣਗੇ, ਆਦਤਾਂ ਬਦਲਣਗੀਆਂ, ਸੁਰਤੀ ਦੇ ਖਿਆਲ ਬਦਲਣੇ ਸ਼ੁਰੂ ਹੋਣਗੇ। ਜਿਵੇਂ ਭੋਜਨ ਬਦਲਦਾ ਤੇ ਉਹਦਾ ਸਵਾਦ ਬਦਲਦਾ, ਇੱਦਾਂ ਸੁਰਤੀ ਦੇ ਖਿਆਲ ਬਦਲਣੇ ਸ਼ੁਰੂ ਹੋਣਗੇ, ਸੁਰਤੀ ਦੀਆਂ ਵਿਚਾਰਾਂ ਬਦਲਣੀਆਂ ਸ਼ੁਰੂ ਹੋਣਗੀਆਂ। ਜੇ ਤੇਰੀ ਵਿਚਾਰ ਵਿੱਚ 20 ਸਾਲ ਗੁਰਦੁਆਰੇ ਆ ਕੇ ਵੀ ਉਹੀ ਕਾਮ ਕ੍ਰੋਧ ਲੋਮੋ ਅਹੰਕਾਰ ਹੈ, ਉਹੀ ਉਹ ਵੈਰ ਵਿਰੋਧ ਹੈ, ਖਤਮ ਨਹੀਂ ਹੋਇਆ, ਫਿਰ ਤੂੰ ਅਜੇ ਉਹ ਭੋਜਨ ਖਾਧਾ ਨਹੀਂ ਜਿਹੜਾ ਗੁਰੂ ਤੈਨੂੰ ਖਿਲਾਉਣਾ ਚਾਹੁੰਦਾ। ਇਹਨੂੰ ਹਜ਼ੂਰ ਨੇ ਫਿਰ ਬਚਨ ਕਹਿ ਬਾਣੀ ਅੰਦਰ, ਸ਼ਬਦ ਤੁਸੀਂ ਰੋਜ਼ ਸੁਣਦੇ ਰਹਿੰਦੇ ਹੋ, ਰੋਜ਼ ਦੇ ਸਰੋਤੇ ਹੋ। ਸਾਹਿਬ ਕਹਿੰਦੇ ਸਭ ਰਸ ਮਿੱਠੇ ਮੰਨੇ, ਭਾਈ ਸਾਰੇ ਰਸ ਮਿੱਠੇ ਮੰਨੇ ਜਾਂਦੇ ਨੇ, ਜਦੋਂ ਤੂੰ ਮੰਨਣਾ ਸ਼ੁਰੂ ਕਰੇਗਾ ਨਾ ਤੈਨੂੰ ਸਾਰਾ ਕੁਝ ਮਿੱਠਾ ਲੱਗਣ ਲੱਗ ਪੈਣਾ। ਜਦੋਂ ਗੁਰੂ ਦਾ ਉਪਦੇਸ਼ ਮੰਨਣਾ ਸ਼ੁਰੂ ਕੀਤਾ, ਸੁਰਤੀ ਨੇ ਹੁਕਮ ਮੰਨਣਾ ਸ਼ੁਰੂ ਕਰਤਾ, ਫਿਰ ਹਜ਼ੂਰ ਕਹਿੰਦੇ ਮਿੱਠਾ ਲੱਗਣਾ ਸ਼ੁਰੂ ਹੋ ਜਾਣਾ, ਔਰ ਉਹ ਮਿੱਠਾ ਇੰਨਾ ਲੱਗਣਾ ਵਾਹਿਗੁਰੂ ਦਾ ਨਾਮ ਤੈਨੂੰ ਦੁੱਖ ਵਿੱਚ ਵੀ ਮਿੱਠਾ ਲੱਗੇਗਾ, ਸੁੱਖ ਵਿੱਚ ਵੀ ਮਿੱਠਾ ਲੱਗੇਗਾ, ਹਰ ਇੱਕ ਸੋਗ ਘਾਟਾ ਵਾਧਾ ਸਭ ਕੁਝ ਤੈਨੂੰ ਨਾਮ ਮਿੱਠਾ ਲੱਗਣ ਲੱਗ ਪੈਣੇ, ਤੂੰ ਨਾਮ ਤੋਂ ਦੂਰ ਨਹੀਂ ਜਾਏਗਾ, ਬਾਕੀ ਸਾਰੇ ਰਸ ਫਿੱਕੇ ਪੈਣ ਲੱਗ ਪੈਣੇ। ਜਿਹਨੂੰ ਹਜ਼ੂਰ ਕਹਿਣਗੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇਹਨੂੰ ਹਜ਼ੂਰ ਕਹਿੰਦੇ ਸਭ ਰਸ ਮਿੱਠੇ ਮੰਨੇ, ਤੂੰ ਮੰਨਣਾ ਸ਼ੁਰੂ ਕਰ ਹੁਕਮ, ਤੈਨੂੰ ਮਿੱਠਾ ਲੱਗੇਗਾ ਸਭ, ਦੁੱਖ ਨਾ ਹੀ ਸਭ ਸੁੱਖ ਹੀ ਹੈਰੇ ਹੋ ਜਾਏਗਾ। ਸਭ ਰਸ ਮਿੱਠੇ ਮੰਨੇ ਸੁਣੇ ਸਾ ਲੋਣੇ। ਜੇ ਤੂੰ ਸੁਣਨ ਲੱਗ ਪਿਆ ਨਾ ਸੁਰਤੀ ਕਰਕੇ, ਸਲੂਣਾ ਰਸ, ਸਲੂਣਾ ਸਮਝਦੇ ਹੋ, ਕੋਈ ਚੀਜ਼ ਜਿਹੜੀ ਨਮਕੀਨ ਜੇ ਖਾਂਦੇ, ਕਈ ਵਾਰ ਬੰਦੇ ਦਾ ਮਨ ਹੁੰਦਾ ਕਹਿੰਦਾ ਕੋਈ ਨਮਕੀਨ ਚੀਜ਼ ਦਿਓ ਖਾਣ ਵਾਸਤੇ, ਜ਼ੁਬਾਨ ਹੋਰ ਤਰ੍ਹਾਂ ਦੀ ਹੋਈ ਹੈ, ਕੋਈ ਸਲੂਣੀ ਜੇ ਚੀਜ਼ ਦਿਓ। ਕਹਿੰਦੇ ਭਾਈ ਜਦੋਂ ਤੂੰ ਸੁਣਨ ਲੱਗ ਪਿਆ ਨਾ ਤਾਂ ਤੈਨੂੰ ਉਪਦੇਸ਼ ਸੁਣਨ ਨਾਲ ਸੁਰਤੀ ਦਾ ਖਿਆਲ ਬਦਲ ਜਾਣਾ, ਭਾਵ ਤੈਨੂੰ ਉਹ ਚੀਜ਼ ਨਮਕੀਨ ਸਲੂਣੀ ਲੱਗਣ ਲੱਗ ਪੈਣੀ ਹੈ, ਸੋਹਣੀ ਲੱਗੇਗੀ ਉਹ ਚੀਜ਼। ਸਭ ਰਸ ਮਿੱਠੇ ਮੰਨੇ ਸੁਣੇ ਸਾਲੋਣੇ, ਖੱਟ ਤੁਰਸੀ ਮੁੱਖ ਬੋਲਣਾ। ਜੇ ਤੂੰ ਉਹ ਗੁਰੂ ਦਾ ਉਪਦੇਸ਼ ਸੁਣਨ ਤੋਂ ਬਾਅਦ ਫਿਰ ਸਾਰਾ ਦਿਨ ਬੋਲੇ ਰਸਨਾ ਤੋਂ, ਉੱਠਦਿਆਂ ਬਹਿੰਦਿਆਂ ਹਰ ਨਾਮ ਧਿਆਵੇ, ਉੱਠਦਿਆਂ ਬਹਿੰਦਿਆਂ ਵਾਹਿਗੁਰੂ ਜਪੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਦਿਨ ਚੜ੍ਹਦਿਆਂ ਗੁਰੂ ਦਾ ਉਪਦੇਸ਼ ਗਾਵੇ, ਬੋਲਣ ਨਾਲ ਕੀ ਹੋਣਾ? ਕਹਿੰਦੇ ਭਾਈ ਫਿਰ ਤੈਨੂੰ ਖੱਟ ਤੁਰਸੀ ਮੁੱਖ ਬੋਲਣਾ। ਕਈ ਵਾਰ ਕੁਝ ਚੀਜ਼ਾਂ ਖੱਟੀਆਂ ਜਿਹੜੀਆਂ ਨੇ ਨਾ ਉਹ ਬੜੀਆਂ ਸਵਾਦ ਲੱਗਦੀਆਂ। ਜਦੋਂ ਕੋਈ ਬੰਦਾ ਖੱਟੀ ਚੀਜ਼ ਖਾਂਦਾ ਉਹਨੂੰ ਇੱਕ ਵਾਰ ਚੁਨਾਹਟ ਜੇ ਆਉਂਦੀ ਹੈ, ਜੀਵ ਨੂੰ ਇੱਕ ਵੱਖਰਾ ਸਵਾਦ ਆਉਂਦਾ। ਕਹਿੰਦੇ ਭਾਈ ਬੋਲਣ ਨਾਲ ਤੈਨੂੰ ਵਾਹਿਗੁਰੂ ਕਹਿਣ ਨਾਲ ਵੱਖਰਾ ਹੀ ਸਵਾਦ ਆਉਣ ਲੱਗ ਪੈਣਾ, ਫਿਰ ਤੈਨੂੰ ਹੋਰ ਗੱਲਾਂ ਨਹੀਂ ਚੰਗੀਆਂ ਲੱਗਣੀਆਂ, ਫਿਰ ਵਾਹਿਗੁਰੂ ਕਹਿਣ ਵਿੱਚ ਵੱਖਰਾ ਹੀ ਆਨੰਦ ਆਉਣਾ, ਵੱਖਰਾ ਸਵਾਦ ਆਉਣਾ। ਫਿਰ ਤੂੰ ਵਾਹਿਗੁਰੂ ਬੋਲੇਂਗਾ, ਉਹਦੀ ਉਸਤਤ ਬੋਲੇਂਗਾ, ਤੇਰੀ ਜ਼ਬਾਨ ਨੂੰ ਸਵਾਦ ਆਉਣ ਲੱਗ ਪੈਣਾ। ਵਾਹਿਗੁਰੂ ਕਹਿੰਦੇ ਆ ਚਰਨਾਟ ਛਿੜੇਗੀ ਤੇਰੀ ਸੁਰਤੀ ਵਿੱਚ, ਵਾਹਿਗੁਰੂ ਕਹਿੰਦੇ ਆ ਤੇਰੀ ਸੁਰਤੀ ਜਿਹੜੀ ਹੈ ਉਹ ਪੂਰੇ ਸਰੀਰ ਦੇ ਰੋਮਾਂ ਚੋਂ ਅੱਗੇ ਤੁਰ ਪੈਗੀ। ਕਈ ਸਾਲ ਪਹਿਲਾਂ ਇੱਕ ਸੱਜਣ ਦਾ ਮੈਨੂੰ ਮਿਲਾਪ ਹੋਇਆ, ਉਹ ਕਹਿੰਦੇ ਭਾਈ ਸਾਹਿਬ ਜੀ ਹੁਣ ਆਹ ਅਵਸਥਾ ਬਣ ਗਈ ਹੈ, ਇੱਕੋ ਵਾਰ ਵਾਹਿਗੁਰੂ ਕਹੀਦਾ, ਇੱਕੋ ਵਾਰ ਬਹਿੰਦਿਆਂ ਸਾਰ ਇੱਕ ਵਾਰ ਵਾਹਿਗੁਰੂ ਕਹੀਦਾ। ਕਹਿੰਦੇ ਪੂਰੇ ਰੋਮਾਂ ਵਿੱਚ ਵਾਹਿਗੁਰੂ ਘੁੰਮ ਜਾਂਦਾ, ਮੁੜ ਕੇ 20-22 ਮਿੰਟ ਵਾਹਿਗੁਰੂ ਕਹਿਣ ਦੀ ਲੋੜ ਨਹੀਂ ਪੈਂਦੀ, ਪੂਰੇ ਸਰੀਰ ਵਿੱਚ ਉਹ ਰਸ ਘੁੰਮਦਾ। ਸਾਧ ਸੰਗਤ ਜਿਵੇਂ ਤੁਸੀਂ ਕੋਈ ਖੱਟੀ ਚੀਜ਼ ਖਾਂਦੇ ਹੋ ਨਾ ਇੱਕ ਵੱਖਰੀ ਚਰਨਾਟ ਜੇ ਹੁੰਦੀ ਹੈ, ਏਦਾਂ ਹਜ਼ੂਰ ਕਹਿੰਦੇ ਸੁਰਤੀ ਨੂੰ ਇੱਕ ਹਲੂਣਾ ਆਏਗਾ। ਸਭ ਰਸ ਮਿੱਠੇ ਮੰਨੇ ਸੁਣੇ ਸਾ ਲੋਣੇ, ਖੱਟ ਤੁਰਸੀ ਮੁੱਖ ਬੋਲਣ ਮਾਰਨ ਨਾਦ ਕੀਏ। ਮਾਰਨ ਦਾ ਅਰਥ ਵਿਦਵਾਨਾਂ ਕੀਤਾ ਮਸਾਲੇ, ਨਾਦ ਦਾ ਅਰਥ ਹੈ ਜਦੋਂ ਤੂੰ ਸੁਰਤੀ ਵਿੱਚ ਸੁਰ ਨਾਲ ਗਾਉਣ ਲੱਗ ਜਾ, ਜਦੋਂ ਤੈਨੂੰ ਸੁਰ ਬੜਾ ਚੰਗਾ ਲੱਗਣ ਲੱਗ ਜਾ। ਆਹ ਸ਼ਬਦ ਬਹੁਤ ਪਿਆਰ ਵਿੱਚ ਪੜਿਆ, ਤੂੰ ਗਾਉਂਦਿਆਂ ਗਾਉਂਦਿਆਂ ਆਪ ਸੁਰ ਵਿੱਚ ਹੋ ਜਾਏ, ਨਾਦ ਅੰਦਰ ਚੱਲ ਪਏ, ਉਹ ਸਮਝੋ ਮਸਾਲਾ ਹੈ, ਤੈਨੂੰ ਕੀਰਤਨ ਚੰਗਾ ਲੱਗਣ ਲੱਗ ਜਾ। ਸੁਣਨ ਨਾਲ ਵੀ ਭਲਾ ਹੋ ਸਕਦਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸਭ ਰਸ ਮਿੱਠੇ ਮੰਨੇ ਸੁਣੇ ਸਾ ਲੋਣੇ, ਖੱਟ ਤੁਰਸੀ ਮੁੱਖ ਬੋਲਣ ਮਾਰਨ ਨਾਦ ਕੀਏ। ਅਗਲੀ ਪੰਕਤੀ ਪਤਾ ਕੀ ਹੈ? 36 ਅੰਮ੍ਰਿਤ ਭਾਓ ਏਕ। ਕਹਿੰਦੇ ਭਾਈ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਪਤਾ ਕਦੋਂ ਆਉਣਾ? ਜਦੋਂ ਭਾਓ ਪੈਦਾ ਹੋ ਗਿਆ, ਜਦੋਂ ਪ੍ਰੇਮ ਪੈਦਾ ਹੋ ਗਿਆ। 36 ਅੰਮ੍ਰਿਤ ਭਾਓ ਏਕ, ਜਾ ਕੋ ਨਦਰ ਕਰੇ, ਜਿਹਦੇ ਉੱਤੇ ਵਾਹਿਗੁਰੂ ਦੀ ਨਦਰ ਹੋ ਜਾਏ, ਸੁਣਦਿਆਂ ਮੰਨਦਿਆਂ ਜਪਦਿਆਂ ਬੋਲਦਿਆਂ ਗੁਣ ਗਾਉਂਦਿਆਂ ਜੇ ਉਹਦੀ ਨਜ਼ਰ ਹੋ ਜਾਏ ਨਾ, ਕਹਿੰਦੇ ਫਿਰ ਰਿਜ਼ਲਟ ਇਹ ਹੈ ਭਾਈ ਫਿਰ ਉਹਨੂੰ 36 ਪ੍ਰਕਾਰ ਦੇ ਭੋਜਨਾਂ ਦਾ ਰਸ ਆਉਂਦਾ, ਭਾਵ ਭਾਓ ਪੈਦਾ ਹੋ ਜਾਂਦਾ। 36 ਅੰਮ੍ਰਿਤ ਭਾਓ ਇੱਕ, ਜਾ ਕੋ ਨਦਰ ਕਰੇ। ਅੱਗੇ ਪੰਕਤੀ ਆਏਗੀ, ਹਰੇਕ ਸ਼ਬਦ ਨਾਲ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। 36 ਅੰਮ੍ਰਿਤ ਭਾਓ ਇੱਕ, ਮਹਾਰਾਜ ਭਾਓ ਫਿਰ ਕਿੱਥੋਂ ਪੈਦਾ ਹੋਣਾ? ਕਹਿੰਦੇ ਸਤਸੰਗਤ ਤੋਂ ਬਗੈਰ ਨਹੀਂ ਪੈਦਾ ਹੋਏਗਾ, ਰੋਜ਼ ਤੈਨੂੰ ਸਤਸੰਗਤ ਵਿੱਚ ਆਉਣਾ ਪੈਣਾ, ਫਿਰ ਤੇਰੇ ਅੰਦਰ ਭਾਓ ਪੈਦਾ ਹੋਏਗਾ। ਸਾਧ ਸੰਗਤ ਵਿੱਚ ਭਾਓ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ, ਕਹਿ ਰਵਿਦਾਸ ਇੱਕ ਬੇਨਤੀ ਹਰ ਪੈ, ਪੈਜ ਰੱਖੋ ਰਾਜਾ ਰਾਮ ਮੇਰੀ। ਜਦੋਂ ਭਾਓ ਪੈਦਾ ਹੋਇਆ ਨਾ, ਉਹਦੀ ਕੋਈ ਨਿਸ਼ਾਨੀ ਹੈ, ਤੂੰ ਵਾਰ ਵਾਰ ਬੇਨਤੀ ਕਰਕੇ ਮਾਫ਼ੀ ਮੰਗੀ ਜਾਣੀ ਹੈ। ਸੱਜਣੋ ਜਿੱਥੇ ਪਿਆਰ ਨਿਭਾਉਣਾ ਹੋਵੇ ਨਾ, ਉੱਥੇ ਬੰਦਾ ਵਾਰ ਵਾਰ ਨਿਭ ਕੇ ਰਹਿੰਦਾ ਤੇ ਗਲਤੀ ਛੋਟੀ ਜਿਹੀ ਵੀ ਹੋ ਜਾਏ ਉਹ ਮਾਫ਼ੀ ਮੰਗਣ ਲੱਗਿਆਂ ਦੇਰ ਨਹੀਂ ਲਾਉਂਦਾ, ਸੋਰੀ ਕਹਿਣ ਲੱਗਿਆਂ ਦੇਰ ਨਹੀਂ ਲਾਉਂਦਾ। ਕਿਉਂ? ਉਹਨੇ ਰਿਸ਼ਤਾ ਨਿਭਾਉਣਾ, ਉਹਨੇ ਪਿਆਰ ਨਿਭਾਉਣਾ। ਜਿਹਨੇ ਨਾ ਨਿਭਾਉਣਾ ਹੋਵੇ ਉਹ ਕਹਿੰਦਾ ਮੈਂ ਕਿਉਂ ਮਾਫ਼ੀ ਮੰਗਾਂ, ਮੈਨੂੰ ਕੀ ਲੋੜ ਹੈ ਵੇ, ਮੈਂ ਕਿਉਂ ਸੋਰੀ ਫੀਲ ਕਰਾਂ। ਜਦੋਂ ਰਿਸ਼ਤਾ ਨਿਭਾਉਣਾ ਹੋਵੇ ਫਿਰ ਮਨ ਨਿਮਰਤਾ ਵਿੱਚ ਝੁਕਿਆ ਰਹਿੰਦਾ। ਹਜ਼ੂਰ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਭਾਉ ਭਗਤੀ ਪੈਦਾ ਹੋਈ ਉਹਨਾਂ ਅਰਦਾਸ ਕੀਤੀ, ਕਹਿ ਰਵਿਦਾਸ ਇੱਕ ਬੇਨਤੀ, ਹਰ ਸਿਉ ਪੈਜ ਰੱਖੋ ਰਾਜਾ ਰਾਮ ਮੇਰੀ, ਹੇ ਵਾਹਿਗੁਰੂ ਮੇਰੀ ਬੇਨਤੀ ਹੈ ਮੇਰੀ ਪੈਜ ਰੱਖਿਓ। ਅੱਜ ਵੀ ਰਵਿਦਾਸ ਭਗਤ ਜੀ ਅਖੀਰ ਤੇ ਇਹੋ ਬੇਨਤੀ ਕਰਦੇ, ਭਗਤੀ ਵਿੱਚ ਭਾਉ ਪੈਦਾ ਹੋਇਆ ਤੇ ਭਾਉ ਦੀ ਨਿਸ਼ਾਨੀ ਹੈ ਪ੍ਰੇਮ ਦੀ ਨਿਸ਼ਾਨੀ, ਉਹ ਆਪਣੇ ਆਪ ਨੂੰ ਨੀਵਾਂ ਸਮਝਣ ਲੱਗ ਪੈਂਦਾ। ਇੱਕ ਨੁਕਤਾ ਮੈਂ ਗੁਰਮਤਿ ਦਾ ਹੋਰ ਤੁਹਾਡੇ ਸਮਕਸ਼ ਕਵਾਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਡਿਆਈ ਵਿੱਚ ਜਿਹੜੀਆਂ ਪੌੜੀਆਂ ਭਾਈ ਗੁਰਦਾਸ ਜੀ ਨੇ ਲਿਖੀਆਂ ਨਾ, ਉਹ ਪੌੜੀ ਦਾ ਸਿਰਲੇਖ ਹੈ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਪ੍ਰਸੰਗ, 24ਵੀਂ ਪੌੜੀ ਹੈ। ਉਹਦਾ ਸਿਰਲੇਖ ਲਿਖਿਆ 12 ਚ, ਗੁਰੂ ਨਾਨਕ ਦੇਵ ਜੀ ਦਾ ਪਹਿਲਾ ਪ੍ਰਸੰਗ। ਤੇ ਪੌੜੀ ਕਿੱਥੋਂ ਸ਼ੁਰੂ ਹੋਣੀ? ਪਹਿਲੇ ਬਾਬੇ ਪਾਇਆ ਬਖਸ਼ਦਰ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਆਉਂਦੇ ਫਿਰ ਘਾਲ ਕਮਾਈ। ਪਹਿਲਾਂ ਰੱਬ ਦੇ ਘਰੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੱਡੀ ਬਖਸ਼ਿਸ਼ ਮਿਲੀ, ਫਿਰ ਉਹਨਾਂ ਨੇ ਉਸ ਬਖਸ਼ਿਸ਼ ਦੀ ਘਾਲ ਕਮਾਈ ਕੀਤੀ। ਘਾਲ ਕਮਾਈ ਕੀ ਕੀਤੀ? ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸੋਂ ਬਣ ਆਈ। ਸਾਧ ਸੰਗਤ, ਭਾਰੀ ਤਪੱਸਿਆ, ਵੱਡੀਆਂ ਉਦਾਸੀਆਂ, ਰਸਤੇ ਵਿੱਚ ਜੇ ਨੀਂਦ ਆਈ ਤੇ ਰੋੜਾਂ ਉੱਤੇ ਸੌਂ ਗਏ। ਜਿੱਦਾਂ ਦਾ ਕੋਈ ਕੰਧ ਮੋਲ ਮਿਲਿਆ, ਭੁੱਖ ਲੱਗੀ ਤੇ ਉਹੀ ਉਹ ਖਾ ਕੇ ਗੁਜ਼ਾਰਾ ਕਰ ਲਿਆ। ਸਾਧ ਸੰਗਤ, ਅੱਜ ਕੱਲ੍ਹ ਤਾਂ ਅਸੀਂ ਪ੍ਰਚਾਰ ਕਰਨ ਜਾਈਏ, ਸਾਨੂੰ 36 ਪ੍ਰਕਾਰ ਦੀਆਂ ਚੀਜ਼ਾਂ ਪਦਾਰਥ ਮਿਲਦੇ ਨੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੱਡੀਆਂ ਉਦਾਸੀਆਂ ਕੀਤੀਆਂ, ਪੈਦਲ ਚੱਲਦੇ ਰਹੇ, ਜਿੱਥੇ ਕੋਈ ਜਗ੍ਹਾ ਮਿਲੀ ਉੱਥੇ ਆਰਾਮ ਕਰ ਲਿਆ, ਭਾਰੀ ਤਪੱਸਿਆ। ਇਸੀ ਘਾਲ ਕਮਾਈ ਜਿਹੜੀ ਵੱਡੀ ਕੀਤੀ, ਔਰ ਇਸ ਕਮਾਈ ਦਾ ਜ਼ਿਕਰ ਜਿਹੜਾ ਉਹ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ, ਜਦੋਂ ਕਮਾਈ ਕਰਨ ਵਾਲਿਆਂ ਨੇ ਗੁਰੂ ਨਾਨਕ ਦੀ ਕਮਾਈ ਵੇਖੀ, ਉਨੀ ਉੱਚੀ ਆਵਾਜ਼ ਵਿੱਚ ਕਿਹਾ, ਹੇ ਗੁਰੂ ਨਾਨਕ ਸਾਹਿਬ, ਉਮਰ ਤੁਹਾਡੀ ਛੋਟੀ ਹੈ ਪਰ ਤੁਹਾਡੀ ਕਮਾਈ ਬਹੁਤ ਵੱਡੀ ਹੈ। ਸਾਧ ਸੰਗਤ, ਇਤਿਹਾਸ ਵਿੱਚ ਸੱਜਣ ਠੱਗ ਨੇ ਨਹੀਂ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿ ਤੁਹਾਡੀ ਕਮਾਈ ਬਹੁਤ ਵੱਡੀ ਹੈ। ਮਲਕ ਭਾਗੋ ਨੇ ਨਹੀਂ ਕਿਹਾ ਕਮਾਈ ਬਹੁਤ ਵੱਡੀ ਹੈ। ਜਿਨ੍ਹਾਂ ਨੂੰ ਸੱਚ ਦੇ ਰਾਹ ਤੇ ਪਾਇਆ, ਕੌਡੇ ਰਕਸ਼ਿਸ਼ ਨੇ ਨਹੀਂ ਕਿਹਾ ਕਿ ਤੁਹਾਡੀ ਕਮਾਈ ਬਹੁਤ ਵੱਡੀ ਹੈ। ਨੂਰ ਸ਼ਾਹ ਜਾਦੂਗਰਨੀ ਨੇ ਨਹੀਂ ਕਿਹਾ ਕਿ ਤੁਹਾਡੀ ਕਮਾਈ ਬਹੁਤ ਵੱਡੀ ਹੈ। ਪਤਾ ਕਿਉਂ? ਉਹਨੇ ਕਮਾਈ ਕੀਤੀ ਨਹੀਂ, ਉਹ ਕਿਹੜਾ ਚੌਂਕੜਾ ਮਾਰ ਕੇ ਬੈਠੇ? ਉਹ ਤਾਂ ਰਸਤਾ ਭੱਟ ਗਏ ਹੋਏ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਧੇ ਰਸਤੇ ਤੇ ਪਾ ਦਿੱਤਾ, ਠੱਗਾਂ ਤੋਂ ਸੰਤ ਬਣਾ ਦਿੱਤੇ। ਪਰ ਜਦੋਂ ਜੋਗੀਆਂ ਨਾਲ ਭੇਂਟ ਹੋਈ, 150-150 ਸਾਲ ਦੀ ਉਮਰ ਦੇ ਜੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਹੱਥ ਜੋੜ ਕੇ ਕਹਿੰਦੇ ਨੇ, ਹੇ ਗੁਰੂ ਨਾਨਕ ਸਾਹਿਬ, ਸਾਨੂੰ ਪਤਾ ਕਮਾਈ ਕਿਵੇਂ ਹੁੰਦੀ ਹੈ, ਭੁੱਖੇ ਰਹਿ ਰਹਿ ਕੇ ਤਪ ਕੀਤਾ, ਪੁੱਠੇ ਲਟਕ ਕੇ ਤਪ ਕੀਤਾ, ਲੰਬੇ ਲੰਬੇ ਚੌਂਕੜੇ ਲਾਏ ਨੇ, ਇੰਨੀ ਘਾਲ ਕਮਾਈ ਕਰਨ ਤੋਂ ਬਾਅਦ ਵੀ ਗੁਰੂ ਨਾਨਕ ਸਾਹਿਬ ਅਸੀਂ ਉਸ ਜਗ੍ਹਾ ਤੇ ਨਹੀਂ ਪਹੁੰਚੇ ਜਿੱਥੇ ਤੁਸੀਂ ਪਹੁੰਚੇ ਹੋਏ ਹੋ। ਹੇ ਗੁਰੂ ਨਾਨਕ ਸਾਹਿਬ, ਉਮਰ ਤੁਹਾਡੀ ਛੋਟੀ ਹੈ ਪਰ ਕਮਾਈ ਤੁਹਾਡੀ ਬਹੁਤ ਵੱਡੀ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਫਿਰ ਜੋਗੀਆਂ ਨੇ ਕੀਤੀ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ, ਤੇ ਹੁਣ ਸਿੱਧ ਕੀ ਕਹਿੰਦੇ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ। ਵੱਡੀ ਕਮਾਈ, ਉਹ ਕਮਾਈ ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ, ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸੋਂ ਬਣਾਈ। ਤੇ ਫਿਰ ਪਾਤਸ਼ਾਹ ਨੇ ਸਾਨੂੰ ਪਤਾ ਕੀ ਲਿਆ ਕੇ ਦਿੱਤਾ? ਕਹਿੰਦੇ ਭਾਈ, ਜੇ ਤੁਸੀਂ ਕਮਾਈ ਕਰਨੀ ਹੈ, ਜੇ ਗੁਰਸਿੱਖੋ ਤੁਸੀਂ ਪ੍ਰਵਾਨ ਹੋਣਾ। ਗੁਰਸਿੱਖੀ ਦਾ ਅਸਲ ਮਾਰਗ ਹੀ ਇਹ ਹੈ ਕਿ ਬਾਬਾ ਪੈਂਦਾ ਸੱਚ ਖੰਡ, ਨੌ ਨਿਧ ਨਾਮ ਗਰੀਬੀ ਪਾਈ। ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਜਪਣ ਲਈ ਨਾਮ ਦਿੱਤਾ ਤੇ ਨਾਲ ਕਿਹਾ, ਉਹ ਸਿੱਖੋ, ਇਹ ਨਾਮ ਦੀ ਵਸਤੂ ਗਰੀਬੀ ਦੇ ਭਾਂਡੇ ਟਿਕਣੀ ਹੈ। ਜੇ ਭਾਂਡਾ ਹਿਰਦੇ ਦਾ ਨਿਮਰਤਾ ਵਾਲਾ ਨਹੀਂ, ਨਿਮਰਤਾ ਤੋਂ ਬਗੈਰ ਨਾਮ ਨਹੀਂ ਟਿਕੇਗਾ, ਨਿਮਰਤਾ ਤੋਂ ਬਗੈਰ ਨਹੀਂ ਨਾਮ ਟਿਕੇਗਾ। ਜੇ ਚਿੱਤ ਵਿੱਚ ਅਹੰ ਪੈਦਾ ਹੋਇਆ, ਮੈਂ ਨਾਮ ਜਪ ਰਿਹਾ, ਮੈਂ ਸੇਵਾ ਕੀਤੀ ਹੈ, ਮੈਂ ਰੋਜ਼ ਆਉਂਦਾ, ਉਸ ਹਿਰਦੇ ਵਿੱਚ ਉਹ ਭਗਤੀ ਨਹੀਂ ਟਿਕੇਗੀ। ਭਾਈ, ਗੁਰੂ ਨੇ ਇੱਕੋ ਗੱਲ ਕਹੀ, ਉਹ ਸਿੱਖੋ, ਸਿੱਖੀ ਦਾ ਅਸਲ ਸਿਧਾਂਤ ਹੀ ਇਹ ਹੈ, ਜਿੱਦਣ ਹਿਰਦੇ ਦਾ ਭਾਂਡਾ ਗਰੀਬੀ ਨਾਲ ਭਰ ਜਾਏ। ਨੌ ਨਿਤ ਨਾਮ ਗਰੀਬੀ ਪਾਈ, ਨਿਮਰਤਾ ਵਾਲੇ ਭਾਂਡੇ ਵਿੱਚ ਇਹ ਨਾਮ ਟਿਕਣੇ। ਉਹੀ ਉਹ ਗੱਲ ਅੱਜ ਭਗਤ ਰਵਿਦਾਸ ਜੀ ਨੇ ਕਹੀ, ਭਗਤੀ ਵਾਲਿਆਂ ਦੇ ਅੰਦਰ ਭਾਉ ਪੈਦਾ ਹੋਇਆ। ਉਹਨੇ ਰੱਬ ਨੂੰ ਕਿਹਾ, ਰੱਬ ਜੀ ਮੈਂ ਸਭ ਤੋਂ ਵੱਡਾ ਦੀਨ ਤੇ ਤੁਸੀਂ ਸਭ ਤੋਂ ਵੱਡੇ ਦਿਆਲੂ। ਇੱਕ ਪੰਕਤੀ ਹੋਰ ਪੜੋ, ਫਿਰ ਆਪਾਂ ਵਿਚਾਰ ਵੱਲ ਆਉਂਦੇ। ਅਸਾਂ ਦੀ ਵਾਰ ਵਿੱਚ ਤੁਸੀਂ ਰੋਜ਼ ਸੁਣਦੇ ਹੋ, ਚਾਰੇ ਵੇਦ ਹੋਏ ਸਚਿਆਰ, ਪੜੇ ਗੁਣੇ। ਜਦੋਂ ਚਾਰੇ ਵੇਦਾਂ ਦੀ ਗੱਲ ਕੀਤੀ ਨਾ, ਗਿਆਨ ਭਾਵ ਸਾਰੇ ਗ੍ਰੰਥ ਜਿਹੜੇ ਨੇ, ਚਾਰੇ ਵੇਦ ਹੋਏ ਸਚਿਆਰ, ਪੜੇ ਗੁਣੇ ਨੇ ਕਿਹਾ ਵਿਚਾਰ। ਅੱਗੇ ਪੰਕਤੀ ਆਏਗੀ, ਭਾਓ ਭਗਤ ਕਰ ਨੀਚ ਸਦਾਏ। ਜੇ ਤੂੰ ਭਗਤੀ ਕਰਕੇ ਭਾਓ ਵਿੱਚ ਪ੍ਰੇਮ ਵਿੱਚ ਤਾਂ ਪਰਵਾਹ ਨੇ, ਜੇ ਨੀਵਾਂ ਸਦਾਵੇ ਆਪਣੇ ਆਪ ਨੂੰ, ਉੱਚਾ ਨਾ ਸਦਾਉਣ ਲੱਗ ਜਾਈ। ਭਾਓ ਭਗਤ ਕਰ ਨੀਚ ਸਦਾਏ, ਨਾਨਕ ਤੋ ਮੁਖੰਤਰ ਪਾਏ। ਭਾਈ ਉਹ ਮੁਕਤੀ ਦੇ ਦਰਵਾਜ਼ਾ ਲੰਘੇ ਜਿਹੜੇ ਬੰਦਿਆਂ ਨੇ ਭਾਓ ਭਗਤੀ ਕਰਕੇ ਆਪਣੇ ਆਪ ਨੂੰ ਨੀਵਾਂ ਸਦਾਇਆ। ਉੱਚਾ ਨਹੀਂ ਸਦਾਇਆ ਕਿ ਮੈਂ ਬਹੁਤ ਉੱਚਾ ਹੋ ਗਿਆ। ਭਾਓ ਭਗਤ ਕਰ ਨੀਚ ਸਦਾਏ, ਆਪਣੇ ਆਪ ਨੂੰ ਨੀਵੇਂ ਅਖਵਾਇਆ। ਇਹੀ ਗੱਲ ਹਜ਼ੂਰ ਨੇ ਜਪਜੀ ਸਾਹਿਬ ਅੰਦਰ ਕਹੀ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਨੂੰ ਹਜ਼ੂਰ ਕਹਿੰਦੇ, ਮਤ ਹੁੰਦੀ ਹੋਏ ਅਣ, ਤਾਣ ਹੁੰਦੇ ਹੋਏ ਨਿਤਣ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਤਣੀ। ਅੱਜ ਸਾਧ ਸੰਗਤ ਜਿੰਨੇ ਸਾਡੇ ਰੌਲੇ ਨੇ, ਹੋਮੇ ਦੇ ਰੌਲੇ ਨੇ, ਭਾਵੇਂ ਘਰ ਵਿੱਚ ਕਲੇਸ਼ ਹੈ, ਭਾਵੇਂ ਸਮਾਜ ਵਿੱਚ ਕੋਈ ਕਲੇਸ਼ ਹੈ, ਭਾਵੇਂ ਆਪਣਾ ਕੋਈ ਕੌਮੀ ਕਲੇਸ਼ ਹੈ, ਉਹਦਾ ਇੱਕੋ ਹੀ ਕਾਰਨ ਹੈ, ਹੋਮੇ ਨਾਲ ਆਪਾਂ ਭਰੇ ਬੈਠੇ। ਜਦੋਂ ਮਨ ਹਿਰਦੇ ਦਾ ਭਾਂਡਾ ਨਿਭ ਗਿਆ, ਉਹ ਰਿਸ਼ਤਾ ਕਦੇ ਨਹੀਂ ਟੁੱਟੇਗਾ। ਕੋਈ ਵੀ ਚੀਜ਼ ਹੈ ਜਿਹੜੀ ਫਲੈਕਸੀਬਲ ਹੈ, ਝੁਕਣਾ ਸਿੱਖਦੀ ਹੈ, ਉਹ ਟੁੱਟਦੀ ਨਹੀਂ ਹੈ। ਅੱਕੜ ਵਾਲੀਆਂ ਚੀਜ਼ਾਂ ਟੁੱਟ ਜਾਂਦੀਆਂ ਨੇ। ਕਦੇ ਤੁਸੀਂ ਵੇਖਿਓ, ਹਵਾ ਹਨੇਰੀ ਝੱਖੜ ਆਉਂਦਾ, ਕੁਝ ਦਰਖਤ ਉਸ ਝੱਖੜ ਵਿੱਚ ਵੀ ਸਹੀ ਸਲਾਮਤ ਰਹਿ ਜਾਂਦੇ ਨੇ। ਪਤਾ ਕਿਉਂ? ਉਹਨਾਂ ਵਿੱਚ ਝੁਕਣ ਦੀ ਸਮਰੱਥਾ ਹੈ, ਨਿਭਣ ਦੀ ਸਮਰੱਥ ਹੈ। ਤੇ ਜਿਹੜੇ ਅੱਕੜ ਵਿੱਚ ਖਲੋਤੇ ਰਹਿੰਦੇ, ਅਗਲੀ ਸਵੇਰ ਵੇਖਿਓ, ਉਹ ਦੋ ਫੜ ਹੋਏ ਡਿੱਗੇ ਹੁੰਦੇ ਨੇ। ਦਰਖਤ ਦੋ ਫੜ ਹੋ ਕੇ ਡਿੱਗਿਆ ਹੁੰਦਾ। ਇਹੀਓ ਚੀਜ਼ ਹਜ਼ੂਰ ਨੇ ਕਹੀ, ਭਾਈ ਭਾਵੇਂ ਸੰਸਾਰ ਪਰਿਵਾਰ ਕੋਈ ਪੰਥ ਕੌਮੀ ਏਕਤਾ ਦੀ ਗੱਲ ਹੈ, ਉਹ ਨਿਮਰਤਾ ਤੋਂ ਬਗੈਰ ਰਿਸ਼ਤਾ ਨਹੀਂ ਟਿਕੇਗਾ। ਜੇ ਤੂੰ ਰੱਬ ਨਾਲ ਵੀ ਰਿਸ਼ਤਾ ਬਣਾਉਣਾ, ਉਹ ਵੀ ਨਿਮਰਤਾ ਤੋਂ ਬਗੈਰ ਨਹੀਂ ਟਿਕਣਾ, ਉਹ ਵੀ ਭਾਵੋ ਕਰਕੇ ਟਿਕਣਾ। ਭਾਵੋ ਭਗਤ ਕਰ ਨੀਚ ਸਦਾਏ, ਨਾਨਕ ਤੋਂ ਮੁਖ ਅੰਤਰ ਪਾਏ। ਅੱਜ ਭਗਤ ਰਵਿਦਾਸ ਜੀਆਂ ਨੇ ਸ਼ਬਦ ਕਿਹਾ, ਜਦੋਂ ਕੋਈ ਭਗਤੀ ਦੇ ਸ਼ਿਖਰ ਤੇ ਪਹੁੰਚਦਾ, ਉਹ ਭਾਵੋ ਵਿੱਚ ਆ ਜਾਂਦਾ। ਭਾਵੋ ਵਿੱਚ ਟਿਕਿਆਂ ਦੀ ਆ ਅਰਦਾਸ ਹੈ, ਹਮ ਸਰ ਦੀਨ ਦਇਆਲ ਨਾ ਤੁਮ ਸਰ ਅਪਤਿਹਾਰ ਕਿਆ ਕੀਜੇ। ਆਓ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੀਏ। ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਤਨਾਸਰੀ ਹੈ, ਬਾਣੀ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਉਸ ਇੱਕ ਅਦੁੱਤੀ ਕਹਾਲ ਪੁਰਖ ਵਾਹਿਗੁਰੂ ਤੱਕ ਪਹੁੰਚਣ ਲਈ ਗੁਰਪ੍ਰਸਾਦ ਨਾਲ ਹੀ ਪਹੁੰਚ ਹੁੰਦੀ ਹੈ।
ਤੁਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ।
ਅੱਖੋ ਸਤਨਾਮ ਸ੍ਰੀ, ਗੱਜ ਕੇ ਅੱਖੋ ਸਤਨਾਮ ਸ੍ਰੀ। ਭਗਤੀ ਵਾਲਿਆਂ ਦੀ ਇਹੀ ਅਰਦਾਸ ਹੈ, ਵਾਹਿਗੁਰੂ ਅਸੀਂ ਸਭ ਤੋਂ ਵੱਡੇ ਦੀਨ ਨਿਮਾਣੇ ਤੇ ਤੁਸੀਂ ਸਭ ਤੋਂ ਵੱਡੇ ਦਿਆਲੂ। ਰੱਬ ਇੰਨਾ ਦਿਆਲੂ ਹੈ, ਉਹ ਕਰੋੜਾਂ ਔਗਣ ਵੇਖ ਕੇ ਵੀ ਨਫ਼ਰਤ ਨਹੀਂ ਕਰਦਾ। ਔਰ ਸਾਧ ਸੰਗਤ ਅਰਦਾਸ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਤੁਸੀਂ ਰੋਜ਼ ਹਰਿਮੰਦਰ ਸਾਹਿਬ ਤੋਂ ਅਰਦਾਸ ਸੁਣਦੇ ਹੋ, ਉਹਨਾਂ ਨੂੰ ਵੀ ਅਰਦਾਸ ਵਿੱਚ ਯਾਦ ਕਰੀਦੇ, ਜਿਹਨਾਂ ਦੇਖ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਇੱਥੇ ਆਪਾਂ ਦੇਖਿਆ ਵੀ ਨਹੀਂ ਹੁੰਦਾ, ਅਣ ਡਿੱਠ ਹੀ ਆਪਾਂ ਬੋਲੀ ਜਾਂਦੇ ਹਾਂ। ਜਿਨ੍ਹਾਂ ਬਾਰੇ ਨਹੀਂ ਵੀ ਵੇਖਿਆ, ਉਹਨਾਂ ਬਾਰੇ ਵੀ ਲਿਖੀ ਜਾਂਦੇ। ਹਜ਼ੂਰ ਨੇ ਕਿਹਾ, ਭਾਈ ਰੱਬ ਇੰਨਾ ਦਿਆਲੂ ਹੈ, ਉਹ ਕਰੋੜਾਂ ਔਗਣ ਵੇਖ ਕੇ ਵੀ ਦਇਆ ਕਰਦਾ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਤੇਰੇ ਬਰਾਬਰ ਕੋਈ ਦਿਆਲੂ ਨਹੀਂ ਹੈ। ਅਪ ਤਿਆਰ ਕਿਆ ਕੀਜੈ, ਹੇ ਵਾਹਿਗੁਰੂ ਹੁਣ ਪਤਿਆਰਾ ਕਰਨ ਦੀ ਕੀ ਲੋੜ ਹੈ, ਤੇਰੇ ਬਾਰੇ ਕੋਈ ਪਤਿਆਉਣ ਦੀ ਹੋਰ ਜ਼ਰੂਰਤ ਨਹੀਂ ਹੈ।
ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਬਚਨਾਂ ਦੇ ਨਾਲ ਮੋਰ ਮਨ ਮਾਨੈ, ਮੇਰਾ ਮਨ ਮੰਨ ਜੈ, ਭਾਵ ਤੇਰੇ ਹੁਕਮ ਨਾਲ ਮੇਰਾ ਮਨ ਮੰਨਣ ਲੱਗ ਜਾਏ, ਤੇਰਾ ਹੁਕਮ ਮੇਰਾ ਮਨ ਮੰਨਣ ਲੱਗ ਜਾਏ। ਮਹਾਰਾਜ ਕਿਰਪਾ ਕਰੋ, ਜਨ ਕੋ ਪੂਰਨ ਦੀਜੈ, ਇਹ ਆਪਣੇ ਜਨ ਨੂੰ ਪੂਰਨ ਕਿਰਪਾ ਬਖਸ਼ਿਸ਼ ਕਰੋ ਕਿ ਤੁਹਾਡੇ ਹੁਕਮ ਨਾਲ ਤੁਹਾਡੇ ਬੋਲਾਂ ਨਾਲ ਮੇਰਾ ਮਨ ਮੰਨ ਜਾਵੇ।
ਓ ਬਲ ਬਲ ਜਾਓ ਰਮਈਆ ਕਾਰਨੇ।
ਇਹ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਬਲ ਬਲ ਵਾਰ ਵਾਰ ਬਲਿਹਾਰ ਜਾਵਾਂ, ਉਸ ਅਕਾਲ ਪੁਰਖ ਰੱਬ ਪਰਮਾਤਮਾ ਵਾਹਿਗੁਰੂ ਤੋਂ ਵਾਰ ਵਾਰ ਬਲਿਹਾਰ ਜਾ ਰਿਹਾ, ਕਿਰਪਾ ਕਰੋ ਇਹ ਬਖਸ਼ਿਸ਼ ਕਰੋ ਜੀ।
ਕਾਰਨ ਕਵਨ ਅਬੋਲ।
ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਰੋਜ਼ ਬਲਿਹਾਰ ਜਾਂਦਾ ਜਪਦਾ, ਤੁਸੀਂ ਸਭ ਤੋਂ ਵੱਡੇ ਦਿਆਲੂ ਹੋ ਮਹਾਰਾਜ, ਕਿਹੜਾ ਕੋਈ ਮੇਰੇ ਕੋਲੋਂ ਅਬੋਲ ਬੋਲਿਆ ਗਿਆ, ਤੁਸੀਂ ਮੇਰੇ ਨਾਲ ਬੋਲਦੇ ਨਹੀਂ, ਕੋਈ ਕਾਰਨ ਕੀ ਹੈ? ਵਾਹਿਗੁਰੂ ਮੈਨੂੰ ਰੋਜ਼ ਕਿਰਪਾ ਬਖਸ਼ਿਸ਼ ਕਰੋ, ਮੇਰੇ ਨਾਲ ਬੋਲੋ, ਭਾਵ ਸੁਰਤੀ ਕਰਕੇ ਸ਼ਬਦ ਦੀ ਸਾਂਝ ਪੱਕੀ ਰਵੇ। ਮਹਾਰਾਜ ਜੀ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ।
ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ।
ਔਰ ਸਾਧ ਸੰਗਤ, ਫਿਰ ਸੁਰਤੀ ਕਿੱਥੋਂ ਤੱਕ ਪਹੁੰਚ ਗਈ? ਅੰਦਰੋਂ ਇਹ ਗੱਲ ਕਹਿਣੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਬਹੁਤ ਜਨਮਾਂ ਤੋਂ ਵਿਛੜੇ ਹੋਏ ਆ, ਮਹਾਰਾਜ ਕਿਰਪਾ ਕਰੋ ਇਹ ਜਨਮ ਤੁਹਾਡੇ ਲਿਖੇ ਵਿੱਚ ਲੱਗ ਜਾਏ, ਭਾਵ ਇਹ ਜਨਮ ਜਿਹੜਾ ਉਹ ਪ੍ਰਵਾਨ ਹੋ ਜਾਏ, ਇਹ ਜਨਮ ਤੁਹਾਡੇ ਲਿਖੇ ਵਿੱਚ ਲੱਗ ਜਾਏ, ਇਹ ਲਿਖੇ ਵਿੱਚ ਪ੍ਰਵਾਨ ਹੋ ਜਾਏ। ਪਰ ਉਹਦੇ ਵਾਸਤੇ ਸਾਧ ਸੰਗਤ ਸਭ ਤੋਂ ਵੱਡੀ ਦਾਤ ਨਿਰਮਾਣਤਾ ਦੀ, ਭਾਓ ਦੀ, ਪ੍ਰੇਮ ਦੀ। ਜਿੰਨੀ ਦੇਰ ਪ੍ਰੇਮ ਨਹੀਂ ਪੈਦਾ ਹੁੰਦਾ, ਉਨੀ ਦੇਰ ਭਗਤੀ ਪ੍ਰਵਾਨ ਨਹੀਂ ਹੋਏਗੀ। ਜੇ ਪ੍ਰੇਮ ਨਹੀਂ ਹੈ, ਫਿਰ ਭਗਤੀ ਦਾ ਅਹੰਕਾਰ ਪੈਦਾ ਹੁੰਦਾ, ਫਿਰ ਬੰਦੇ ਦਾ ਅਹੁਦੇ ਦਾ ਅਹੰਕਾਰ ਪੈਦਾ ਹੁੰਦਾ, ਫਿਰ ਕਈ ਚੀਜ਼ਾਂ ਦੀ ਵਿੱਚ ਅੱਗੇ ਪਿੱਛੇ ਰਹਿੰਦੀ ਵੀ ਆਹ ਮੈਂ ਕਿਉਂ ਕਰਾਂ। ਕਈ ਵਾਰ ਜੋੜੇ ਝਾੜਨ ਲੱਗਿਆਂ ਵੀ ਸਾਹਮਣੇ ਵਾਲਾ ਬੰਦਾ ਦਿਸ ਜਾਂਦਾ, ਇਹਦਾ ਜੋੜਾ ਨਹੀਂ ਚੁੱਕਣਾ। ਜਿਹਦੇ ਨਾਲ ਕੋਈ ਦੁਵੇਸ਼ ਪੈਦਾ ਹੋ ਜਾਏ, ਪ੍ਰਸ਼ਾਦ ਵਰਤਾਉਂਦਿਆਂ ਇਹਨੂੰ ਨਹੀਂ ਪ੍ਰਸ਼ਾਦ ਦੇਣਾ, ਰਸਤਾ ਦੂਜਾ ਬਦਲ ਲੈਣਾ, ਹੋਰ ਪਾਸੇ ਉੱਧਰ ਤੁਰ ਪੈਣਾ। ਔਰ ਸਾਧ ਸੰਗਤ, ਜਦੋਂ ਧਰਮ ਦੀ ਦੁਨੀਆਂ ਵਿੱਚ ਇਹ ਚੀਜ਼ ਪੈਦਾ ਹੋ ਜਾਏ, ਇਹਦਾ ਮਤਲਬ ਭਾਓ ਨਹੀਂ ਹੈ, ਆਪਾਂ ਗੁਰੂ ਤੋਂ ਦੂਰ ਹੋ ਗਏ। ਭਗਤ ਰਵਿਦਾਸ ਜੀ ਸ਼ੀਰ ਗੋਵਰਧਨਪੁਰ, ਜਿੱਥੇ ਉਹਨਾਂ ਦਾ ਸਥਾਨ ਬਣਿਆ, ਦੂਰ ਦੂਰ ਤੱਕ ਮਹਿਮਾ ਫੈਲ ਗਈ। ਜਦੋਂ ਕੋਈ ਭਗਤੀ ਵਿੱਚ ਇੰਨੀ ਨਿਰਮਾਣਤਾ 'ਚ ਜਾਂਦਾ, ਰੱਬ ਉਹਨੂੰ ਵਡਿਆਈ ਦਿੰਦਾ। ਫਿਰ ਸਾਧ ਸੰਗਤ, ਇਹ ਚੀਜ਼ ਤੁਸੀਂ ਦੁਨਿਆਵੀ ਤੌਰ 'ਤੇ ਵੇਖਿਓ, 10-20 ਦਿਨ ਸੇਵਾ ਕਰਕੇ ਵੇਖ ਲਓ, ਤੁਹਾਨੂੰ ਲੋਕਾਂ ਨੇ ਹੱਥ ਜੋੜਨ ਲੱਗ ਪੈਣਾ। ਬੜੀ ਸੇਵਾ ਕਰਦੇ ਹੋ ਜੀ, ਰੋਜ਼ ਆਉਂਦੇ ਹੋ ਗੁਰਦੁਆਰੇ, ਤੁਹਾਡੇ ਰੋਜ਼ ਦਰਸ਼ਨ ਕਰੀਦੇ, ਲੋਕੀ ਹੱਥ ਜੋੜਨ ਲੱਗ ਪੈਣਗੇ, ਵਡਿਆਈ ਸੋਭਾ ਹੁੰਦੀ ਹੈ। ਅਤੇ ਜਿਹੜਾ ਰੱਬ ਨਾਲ ਸੁਰਤੀ ਕਰਕੇ ਜੁੜਦਾ, ਉਹਦੀ ਵਡਿਆਈ ਫਿਰ ਜੱਗ ਜ਼ਾਹਰ ਹੋਣ ਲੱਗ ਪੈਂਦੀ। ਜਿਹੜਾ ਸੁਰਤੀ ਕਰਕੇ ਰੱਬ ਨਾਲ ਸਾਂਝ ਬਣਾ ਲਏ, ਉਹਦੀ ਵਡਿਆਈ ਫਿਰ ਜੱਗ ਜ਼ਾਹਰ ਹੋਣ ਲੱਗ ਪੈਂਦੀ ਹੈ, ਉਹਦੀ ਵਡਿਆਈ ਫਿਰ ਛੁੱਪਦੀ ਨਹੀਂ। ਜਿਹਨੂੰ ਰੱਬ ਚੋਣ ਕਰ ਲਏ ਲੋਕਾਂ ਵਿੱਚੋਂ, ਉਹਦੀ ਵਡਿਆਈ ਵਧਣ ਲੱਗ ਪੈਂਦੀ। ਭਗਤ ਰਵਿਦਾਸ ਜੀ ਦੀ ਵਡਿਆਈ ਵੱਧ ਗਈ, ਦੂਰ ਦੂਰ ਤੱਕ ਮਹਿਮਾ ਫੈਲੀ। ਚਿਤੌੜਗੜ੍ਹ ਦੇ ਰਾਜੇ ਨੂੰ ਪਤਾ ਲੱਗਾ, ਉਹ ਰੱਬ ਦੀ ਭਾਲ ਵਿੱਚ ਸੀ, ਭਾਵਨਾ ਵਾਲਾ ਸੀ, ਉਹਨੂੰ ਪਤਾ ਲੱਗਾ ਕੋਈ ਜੋੜੇ ਗੰਢਣ ਵਾਲਾ ਵੀ ਰੱਬ ਨੂੰ ਪਾ ਗਿਆ। ਮਹਾਰਾਣੇ ਸੰਗੇ ਨੇ ਹੱਥੀ 'ਤੇ ਬਿਠਾ ਕੇ ਵਡਿਆਈ ਕੀਤੀ ਹੈ, ਮਹਾਰਾਣੀ ਸੰਗੇ ਦੀ ਲੜਕੀ ਉਹਦੀ ਸੇਵਕ ਹੋ ਗਈ ਹੈ, ਲੋਕੀ ਜੈ ਜੈਕਾਰ ਕਰ ਰਹੇ ਨੇ, 18 ਪੰਡਤਾਂ ਦਾ ਮੁਖੀ ਉਹਨੂੰ ਮੱਥਾ ਟੇਕ ਗਿਆ। ਅਬ ਵਿਪਰ ਪ੍ਰਧਾਨ ਤੇ ਕਰਨ ਡੰਡੌਤ, ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ। ਉਹ ਰਾਜਾ ਚੱਲ ਪਿਆ ਉੱਥੋਂ ਰਾਜਸਥਾਨ ਤੋਂ, ਜਦੋਂ ਉੱਥੇ ਪਹੁੰਚਿਆ, ਆ ਕੇ ਪੁੱਛਦਾ ਵੀ ਇੱਥੇ ਕੋਈ ਭਗਤੀ ਕਰਨ ਵਾਲਾ ਭਗਤ ਰਵਿਦਾਸ ਹੈ, ਜਿਹਦੇ ਰਾਜੇ ਰਾਣੀਆਂ ਵੀ ਚੇਲੇ ਹੋ ਗਏ ਨੇ, ਉਹਦਾ ਮੰਦਰ ਕਿੱਥੇ ਆ? ਦੱਸਣ ਵਾਲੇ ਨੇ ਕਿਹਾ, ਮੰਦਰ ਤਾਂ ਕੋਈ ਨਹੀਂ, ਜਿਹੜਾ ਰਸਤਾ ਗੰਗਾ ਨੂੰ ਜਾਂਦਾ, ਇੱਕ ਕੁੱਲੀ ਬਣਾਈ ਹੈ ਜੋੜੇ ਗੰਢਦਾ, ਪਤਾ ਦੇ ਦਿੱਤਾ ਚਲਾ ਗਿਆ। ਜਦੋਂ ਜਾ ਕੇ ਵੇਖਿਆ ਪੰਜ ਸੱਤ ਬੰਦੇ ਮੂਹਰੇ ਬੈਠੇ ਨੇ, ਭਗਤ ਜੀ ਜੋੜਾ ਗੰਢ ਰਹੇ ਨੇ, ਇਕੱਲੇ ਜੋੜੇ ਨਹੀਂ ਗੰਢਦੇ, ਸਾਹਮਣੇ ਵਾਲੇ ਤੋਂ ਇੱਕੋ ਭੇਟਾ ਲੈਂਦੇ ਨੇ, ਤੂੰ ਚੁੱਪ ਕਰਕੇ ਬੈਠ, ਮੈਂ ਜੋੜਾ ਗੰਢਦਾ। ਜਿਹੜਾ ਚੁੱਪ ਕਰਕੇ ਬਹਿੰਦਾ ਉਹ ਭਗਤੀ ਅੰਦਰੋਂ ਚੱਲਦੀ ਹੋਈ ਉਸ ਰਸ ਨੂੰ ਸੁਣ ਲੈਂਦਾ। ਜੋੜੇ ਗਢਾਉਣ ਵਾਲਿਆਂ ਦੀ ਸੁਰਤ ਰੱਬ ਨਾਲ ਗੰਢੀ ਜਾ ਰਹੀ ਹੈ। ਜਿਹੜਾ ਕੋਲ ਬਹਿੰਦਾ, ਕਦੇ ਭਗਤੀ ਵਾਲੇ ਦੇ ਕੋਲ ਬਹਿ ਕੇ ਵੇਖਿਓ, ਉਹਦੇ ਸਰੀਰ ਚੋਂ ਨਿਕਲਦੀਆਂ ਤਰੰਗਾਂ ਵੀ ਤੁਹਾਨੂੰ ਆਪਣੇ ਵੱਲ ਖਿੱਚ ਲੈਣਗੀਆਂ। ਭਗਤ ਰਵਿਦਾਸ ਜੀ ਨੇ ਕੋਲ ਜਾ ਕੇ ਬਹਿ ਗਿਆ, ਲੋਕੀ ਚੁੱਪ ਬੈਠੇ ਨੇ, ਜੋੜੇ ਗੰਢਾ ਰਹੇ ਨੇ। ਉਹ ਜੋੜੇ ਗੰਢਦਿਆਂ ਕੋਈ ਜਪ ਰਿਹਾ, ਅੱਖਾਂ ਬੰਦ ਨੇ। ਜਦੋਂ ਇੱਕ ਦਾ ਜੋੜਾ ਗੰਢਦੇ ਤਾਂ ਨਿੱਤਰ ਖੋਲ ਕੇ ਵੇਖੇ, ਸਾਹਮਣੇ ਰਾਜਿਆਂ ਵਾਲੀ ਪੁਸ਼ਾਕ ਪਾਈ, ਕੋਈ ਰਾਜਾ ਬੈਠੇ, ਆਲੇ ਦੁਆਲੇ ਅਹਿਲਕਾਰ ਖੜੇ ਨੇ। ਘੋੜੇ ਤੋਂ ਉਤਰ ਕੇ ਰਾਜਾ ਭੋਏ ਬਹਿ ਗਿਆ ਤੇ ਰਵਿਦਾਸ ਜੀ ਪੁੱਛਦੇ ਨੇ, ਆਓ ਰਾਜਨ ਕਿੱਥੋਂ ਆਏ ਹੋ? ਉਹਨੇ ਕਿਹਾ ਜੀ ਮੈਂ ਚਿਤੌੜਗੜ੍ਹ ਰਿਆਸਤ ਦਾ ਰਾਜਾ, ਬੜੀ ਦੂਰੋਂ ਆਏ, ਤੁਹਾਡੀ ਮਹਿਮਾ ਸੁਣੀ ਹੈ, ਤੁਸੀਂ ਰੱਬ ਨਾਲ ਜੁੜ ਗਏ ਹੋ, ਇੱਕਮਿਕ ਹੋ ਗਏ ਹੋ, ਵੱਡੇ ਵੱਡੇ ਰਾਜੇ ਰਾਣੀਆਂ ਤੁਹਾਡੇ ਸੇਵਕ ਹੋ ਗਏ ਨੇ, ਮੈਨੂੰ ਵੀ ਰੱਬ ਨਾਲ ਜੋੜ ਦਿਓ, ਮੈਂ ਰੱਬ ਨਾਲ ਜੁੜਨਾ ਚਾਹੁੰਦਾ। ਰਾਜ ਭਾਗ ਭੋਗ ਲਿਆ ਪਰ ਸਕੂਨ ਨਹੀਂ ਹੈ, ਮੈਂ ਰੱਬ ਨਾਲ ਜੁੜਨਾ ਚਾਹੁੰਦਾ। ਤੇ ਭਗਤ ਰਵਿਦਾਸ ਜੀ ਮੋਹਰਿਓਂ ਪਿਆਰ ਵਿੱਚ ਬੋਲੇ, ਅੱਜ ਹੀ ਜੁੜਨਾ ਚਾਹੁੰਦੇ ਹੋ? ਉਹ ਬੜਾ ਹੈਰਾਨ ਹੋਇਆ, ਬੜੇ ਥਾਵਾਂ ਤੇ ਗਏ, ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਅੱਜ ਹੀ ਜੁੜਨਾ। ਕੋਈ ਮੰਤਰ ਦੱਸਦਾ, ਕੋਈ ਸੇਵਾ ਦੱਸਦਾ, ਕੋਈ ਦਾਨ ਪੁੰਨ ਲੈਂਦਾ, ਇਹਨਾਂ ਕਿਹਾ ਅੱਜ ਹੀ ਜੋੜਨਾ ਚਾਹੁੰਦੇ ਹੋ? ਹੱਥ ਜੋੜ ਕੇ ਕਹਿੰਦਾ ਜੀ ਅੱਜ ਹੀ ਜੋੜਦੇ ਹੋ? ਤੇ ਰਵਿਦਾਸ ਜੀ ਕਹਿੰਦੇ ਹੁਣੇ ਜੋੜਨਾ ਚਾਹੁੰਦੇ ਹੋ? ਫਿਰ ਹੈਰਾਨੀ ਹੋਰ ਵੱਧ ਗਈ, ਕਹਿੰਦਾ ਜੀ ਹੁਣੇ ਜੋੜਦੇ ਹੋ? ਕਹਿੰਦੇ ਲੈ ਫਿਰ ਰਾਜਨ ਤੈਨੂੰ ਹੁਣੇ ਜੋੜ ਦਾਂਗੇ, ਦੋਵੇਂ ਹੱਥ ਕਰ, ਪਹਿਲਾਂ ਤੈਨੂੰ ਕੁਝ ਛਕਾਈਏ। ਜਦੋਂ ਉਹਨੇ ਦੋਏ ਹੱਥ ਕੀਤੇ, ਜਿਹੜੇ ਮਿੱਟੀ ਦੇ ਕੁੰਡੇ ਵਿੱਚ ਟੁੱਟੇ ਹੋਏ ਜੋੜਿਆਂ ਦੇ ਛਿੱਪਰ ਕੱਟ ਕੇ ਰੱਖੇ ਸੀ ਨਾ ਜੋੜੇ ਜੋੜਨ ਲਈ, ਚੁਲਾ ਭਰ ਕੇ ਕਹਿੰਦੇ ਲੈ ਪਹਿਲਾਂ ਜਲ ਛਕ, ਬਾਅਦ ਵਿੱਚ ਜੋੜਦੇ। ਜਦੋਂ ਚੁਲਾ ਭਰ ਕੇ ਜਲ ਮੋਹਰੇ ਕੀਤਾ, ਰਾਜੇ ਦੇ ਮਨ ਚ ਇੱਕਦਮ ਨਫ਼ਰਤ ਆ ਗਈ, ਗੰਦਾ ਪਾਣੀ ਪਿਲਾਉਣ ਲੱਗਾ, ਗੰਦਾ ਪਾਣੀ ਪਿਲਾਉਣ ਲੱਗਾ, ਇਹ ਕਾਹਦਾ ਭਗਤ ਹੈ, ਇਹਨੂੰ ਮੈਂ ਕਿਵੇਂ ਗੁਰੂ ਬਣਾ ਸਕਦਾ, ਇਹ ਤੇ ਗੰਦਾ ਪਾਣੀ ਪਿਲਾਉਣ ਲੱਗਾ। ਪਰ ਹੱਥ ਪਛਾਣ ਨਹੀਂ ਕੀਤੇ, ਹੱਥ ਇਸੇ ਤਰ੍ਹਾਂ ਜੁੜੇ ਰਹੇ, ਚੁਲਾ ਭਰ ਕੇ ਪਾ ਤਾਂ ਦਿੱਤਾ, ਮੂੰਹ ਤੱਕ ਲਿਜਾਂਦਿਆਂ ਭਗਤ ਜੀ ਕਹਿੰਦੇ ਨੇ ਸ਼ੱਕ ਲਾ ਰਾਜਨ, ਹੁਣੇ ਜੋੜ ਦਾਂਗੇ, ਬਾਅਦ ਵਿੱਚ ਜੋੜਨ ਦੀ ਗੱਲ ਕਰਾਂਗੇ, ਸ਼ੱਕ ਪਹਿਲਾਂ। ਮੂੰਹ ਤੱਕ ਲਿਜਾਉਂਦਿਆਂ ਲਿਜਾਉਂਦਿਆਂ ਸਾਰਾ ਪਾਣੀ ਡੋਲ ਲਿਆ, ਇੱਕ ਵੀ ਘੁੱਟ ਨਹੀਂ ਪੀਤਾ। ਰਵਿਦਾਸ ਚੁੱਪ ਹੋ ਗਏ। ਹੁਣ ਉਹ ਰਾਜਾ ਕਹਿੰਦਾ ਜੀ ਜੋੜੋ, ਤੇ ਰਵਿਦਾਸ ਮੋਹਰਿਓਂ ਜਵਾਬ ਦਿੰਦੇ, ਰਾਜਨ ਵਕਤ ਲੱਗੇਗਾ, ਅਜੇ ਤੇਰੇ ਭਾਗਾਂ ਵਿੱਚ ਨਹੀਂ ਹੈ, ਅਜੇ ਤੇਰੇ ਭਾਗਾਂ ਵਿੱਚ ਨਹੀਂ ਹੈ। ਕੁਝ ਸਮਾਂ ਬਹਿ ਕੇ ਵਾਪਸ ਚਲਾ ਗਿਆ, ਰਸਤੇ 'ਚ ਗੱਲਾਂ ਕਰਦਾ ਬਚ ਗਏ, ਗੰਦਾ ਪਾਣੀ ਪਿਲਾਉਣ ਲੱਗਾ ਸੀ। ਰਾਜ ਵਿੱਚ ਜਾ ਕੇ ਪੁਸ਼ਾਕ ਲਾ ਕੇ ਸੁੱਟ ਦਿੱਤੀ, ਉਹ ਚਮੜੇ ਦੇ ਪਾਣੀ ਦੇ ਦਾਗ ਪੈ ਗਏ ਕਫਾਂ ਨੂੰ, ਅਤੇ ਆਪਣੇ ਅਹਿਲਕਾਰਾਂ ਨੂੰ ਕਹਿੰਦਾ ਕੱਪੜੇ ਧੋਣ ਵਾਲੇ ਧੋਬੀ ਨੂੰ ਦੇ ਦਿਓ, ਅੱਜ ਤੋਂ ਬਾਅਦ ਨਹੀਂ ਇਹ ਪੁਸ਼ਾਕ ਪਾਣੀ, ਉਹਨੂੰ ਕਹਿ ਰੱਖ ਲਾ, ਇਹਨੂੰ ਚਮੜੇ ਦੇ ਦਾਗ ਪੈ ਗਏ ਨੇ। ਉਹ ਧੋਬੀ ਨੂੰ ਪੁਸ਼ਾਕ ਮਿਲ ਗਈ, ਧੋਬੀ ਬੜਾ ਖੁਸ਼ ਹੋਇਆ, ਕਹਿੰਦਾ ਰਾਜੇ ਦੇ ਕੱਪੜੇ ਮਿਲੇ ਨੇ ਪਾਉਣ ਵਾਸਤੇ। ਘਰਵਾਲੀ ਨੂੰ ਕਹਿੰਦਾ ਧੋਬਣ ਨੂੰ ਭਾਗਵਾਨ ਨੇ ਚੰਗੀ ਤਰ੍ਹਾਂ ਧੋ ਕੇ ਰੱਖ ਲਈ, ਰਾਜੇ ਨੇ ਆਪਾਂ ਨੂੰ ਦੇ ਦਿੱਤੀ ਪੁਸ਼ਾਕ, ਕਦੇ ਕਦਾਈ ਪਾਇਆ ਕਰਾਂਗੇ। ਉਹਨੇ ਕਿਹਾ ਜੀ ਤੁਹਾਨੂੰ ਕਿਉਂ ਪੁਸ਼ਾਕ ਦੇ ਦਿੱਤੀ ਹੈ? ਕਹਿੰਦਾ ਸੁਣਿਆ ਰਾਜਾ ਕਿਤੇ ਗਿਆ ਸੀ ਉੱਧਰ ਸ਼ੀਰ ਗੋਵਰਧਨਪੁਰ ਕਿਸੇ ਭਗਤ ਦੇ ਕੋਲ, ਉਹਨੇ ਗੰਦਾ ਪਾਣੀ ਪਿਲਾਉਣ ਲੱਗਾ ਸੀ, ਉਹਦੇ ਚੌਹ ਲੱਗ ਗਏ ਨੇ, ਉਹ ਕਫ ਨੂੰ ਲੱਗੇ ਦਾਗ, ਤਾਂ ਇਹ ਪੁਸ਼ਾਕ ਸੁੱਟ ਦਿੱਤੀ ਹੈ। ਹੁਣ ਉਹ ਧੋਬਣ ਧੋਣ ਲੱਗਿਆਂ ਭਾਵਨਾ ਅੰਦਰ ਜਾ ਗਈ, ਐਸੀ ਵੀ ਕੀ ਚੀਜ਼ ਹੈ ਜਿਹੜੀ ਰਾਜੇ ਨੂੰ ਕੋਈ ਪਿਲਾਉਣ ਲੱਗਾ ਸੀ? ਉਹ ਦੋਵੇਂ ਕਫਾਂ ਦਾ ਦਾਗ ਧੋਣ ਲਈ ਪਾਣੀ ਵਿੱਚ ਕਫ ਡੋਬ ਦਿੱਤੇ, ਉਹਨੂੰ ਡੋਬ ਕੇ ਦੋਵਾਂ ਹੱਥਾਂ ਨਾਲ ਮਲਦੀ ਹੈ। ਬਸ ਭਾਵਨਾ ਐਸੀ ਜਾਗੀ, ਧੋਬਣ ਦੇ ਮਨ 'ਚ ਭਾਵਨਾ ਆਈ, ਮੈਂ ਛੱਕ ਕੇ ਵੇਖ ਲਾਂ। ਉਹ ਗੰਦਾ ਪਾਣੀ ਕਫਾਂ ਵਾਲਾ ਧੋ ਕੇ, ਕਹਿੰਦੇ ਧੋਬਣ ਨੇ ਛੱਕ ਲਿਆ, ਉਸ ਭਾਵਨਾ ਨੇ ਉਹਦੀ ਸੁਰਤ ਪਰਮਾਤਮਾ ਨਾਲ ਜੋੜਤੀ। ਥੋੜ੍ਹੇ ਮਹੀਨਿਆਂ ਵਿੱਚ ਰੌਲਾ ਪੈ ਗਿਆ, ਧੋਬਣ ਨੂੰ ਬ੍ਰਹਮ ਗਿਆਨ ਹੋ ਗਿਆ, ਉਹਦੀ ਜ਼ਬਾਨ ਤੋਂ ਜੋ ਕੋਈ ਬੋਲ ਨਿਕਲਦਾ ਪੂਰਾ ਹੋ ਜਾਂਦਾ। ਰਾਜੇ ਤੱਕ ਖਬਰ ਪਹੁੰਚ ਗਈ। ਰਾਜੇ ਨੇ ਧੋਬੀ ਨੂੰ ਪੁੱਛਿਆ, ਤੇਰੇ ਘਰ ਵਾਲੀ ਨੇ ਗੁਰੂ ਕਿਹਨੂੰ ਬਣਾਇਆ ਵੇ? ਕਹਿੰਦੇ ਨੇ ਉਹਦੀ ਸੁਰਤ ਰੱਬ ਤੱਕ ਪਹੁੰਚ ਗਈ ਹੈ, ਉਹਦੀ ਜ਼ਬਾਨ ਤੋਂ ਨਿਕਲਿਆ ਬੋਲ ਪੂਰਾ ਹੋ ਜਾਂਦਾ, ਤੇਰੇ ਘਰ ਵਾਲੀ ਨੇ ਕਿਹਨੂੰ ਗੁਰੂ ਬਣਾਇਆ? ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ। ਜਦੋਂ ਰਾਜੇ ਨੇ ਸੱਦਿਆ ਧੋਬਣ ਨੂੰ ਤੇ ਪੁੱਛਦਾ ਤੇਰਾ ਗੁਰੂ ਕੌਣ ਹੈ, ਐਡੀ ਵੱਡੀ ਬਖਸ਼ਿਸ਼ ਤੇਰੇ ਤੇ ਕਿਵੇਂ ਹੋ ਗਈ? ਕਹਿੰਦੇ ਧੋਬਣ ਨੇ ਹੱਥ ਜੋੜ ਕੇ ਜਵਾਬ ਦਿੱਤਾ, ਰਾਜਨ ਇਹ ਬਖਸ਼ਿਸ਼ਾਂ ਤੈਨੂੰ ਮਿਲਣੀਆਂ ਸੀ, ਮੇਰੇ ਭਾਗਾਂ ਚ ਆ ਗਈਆਂ। ਰਾਜਨ ਮੈਂ ਤੇ ਕੱਲੇ ਤੇਰੀ ਪੁਸ਼ਾਕ ਦਾ ਕਫ ਧੋ ਕੇ ਪੀਤਾ, ਤੈਨੂੰ ਤਾਂ ਚੁਲਾ ਭਰ ਕੇ ਕੋਈ ਭਗਤੀ ਵਾਲਾ ਛਕਾਉਣ ਲੱਗਾ ਸੀ। ਜੇ ਤੂੰ ਬਚਨ ਮੰਨ ਲੈਂਦਾ ਅੱਜ ਤੂੰ ਕੁਝ ਹੋਰ ਬਣ ਜਾਣਾ ਸੀ। ਕਹਿੰਦੇ ਉਸੇ ਰਾਜੇ ਨੂੰ ਚੋਟ ਵੱਜੀ ਮੰਨੂ, ਓਹੋ ਮੈਂ ਸਭ ਕੁਝ ਗਵਾ ਲਿਆ। ਉਹ ਰਾਜਾ ਫਿਰ ਵਾਪਸ ਸਭ ਕੁਝ ਛੱਡ ਕੇ ਜਦੋਂ ਭਗਤ ਜੀ ਦੇ ਚਰਨਾਂ ਚ ਆ ਕੇ ਕਹਿੰਦਾ ਜੀ ਹੁਣ ਛਕਾ ਦਿਓ, ਉਦਣ ਮੈਂ ਛਕਿਆ ਨਹੀਂ, ਮੇਰੇ ਅੰਦਰ ਈਰਖਾ ਪੈਦਾ ਹੋ ਗਈ। ਤੇ ਰਵਿਦਾਸ ਜੀ ਆ ਕਿਹਾ ਹੁਣ ਨੀ ਜੇ ਛਕਾਉਣਾ, ਹੁਣ ਤੇ ਗੰਦਾ ਪਾਣੀ ਹੈ। ਕਹਿੰਦੇ ਜੀ ਛਕਾ ਦਿਓ, ਕਹਿੰਦੇ ਗੰਦਾ ਪਾਣੀ ਹੈ, ਇਹ ਤਾਂ ਸਾਰਾ ਦਿਨ ਕੁੰਡਾ ਇੱਥੇ ਪਿਆ ਰਹਿੰਦਾ, ਜਾਨਵਰ ਚੁੰਝਾ ਮਾਰ ਕੇ ਪੀਂਦੇ ਰਹਿੰਦੇ ਨੇ, ਹੁਣ ਇਹ ਗੰਦਾ ਪਾਣੀ ਹੈ, ਇਹਦੇ ਨਾਲ ਕੁਝ ਨਹੀਂ ਹੋਏਗਾ। ਰਾਜਨ ਹੁਣ ਤੈਨੂੰ ਆਪ ਕਮਾਈ ਕਰਨੀ ਪਏਗੀ, ਪਹਿਲਾਂ ਕੀਤੀ ਕਮਾਈ ਵਿੱਚੋਂ ਤੈਨੂੰ ਦੇਣ ਲੱਗੇ ਸੀ, ਹੁਣ ਤੈਨੂੰ ਖੁਦ ਕਮਾਈ ਕਰਨੀ ਪੈਣੀ ਹੈ। ਪਹਿਲਾਂ ਅਸੀਂ ਆਪਣੀ ਕਮਾਈ ਚੋਂ ਤੈਨੂੰ ਦੇਣ ਲੱਗੇ ਸੀ। ਕਹਿੰਦੇ ਜੀ ਕਿਵੇਂ ਕਮਾਈ ਕਰਾਂ? ਕਹਿੰਦੇ ਸਤ ਨਾਮ ਹਰ ਭੋਗ ਤੁਹਾਰੇ, ਜਾਂ ਸਤ ਨਾਮ ਦੇ ਮੰਤਰ ਦਾ ਜਾਪ ਕਰ, ਆਪ ਕਮਾਈ ਕਰ। ਉਸੇ ਰਾਜੇ ਨੇ ਫਿਰ ਆਪ ਬੰਦਗੀ ਕਮਾਈ ਕੀਤੀ। ਵਕਤ ਆਇਆ ਉਹ ਰਾਜਾ ਵੀ ਇੱਕ ਦਿਨ ਫਿਰ ਭਗਤੀ ਵਿੱਚ ਸਿਖਰ ਤੇ ਪਹੁੰਚਿਆ। ਅੱਜ ਉਸ ਰਾਜੇ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ, ਜਿਹਨੂੰ ਪੀਪਾ ਭਗਤ ਕਹਿੰਦੇ ਹੋ। ਅੱਜ ਉਹਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਕਹਿਣ ਤੋਂ ਭਾਵ ਹੈ ਜਦੋਂ ਭਾਉ ਅੰਦਰ ਪੈਦਾ ਹੋ ਜਾਏ ਉਹ ਭਗਤੀ ਸ਼ਿਖਰ ਤੱਕ ਪਹੁੰਚ ਜਾਂਦੀ ਹੈ, ਪਰ ਅਰਦਾਸ ਕਰਨੀ ਪੈਂਦੀ ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖੇ ਕੀ ਬਖਸ਼ਿਸ਼ ਕਰ ਰਹੇ ਹਨ।
ਕਹਿ ਰਵਿਦਾਸ ਆਸ ਲਗ ਜੀਵ, ਚਿਰ ਭਇਓ ਦਰਸ਼ਨ ਦੇਖੇ।
ਕਹਿੰਦੇ ਅਰਦਾਸ ਕਰ ਫਿਰ ਜਿਵੇਂ ਭਗਤ ਰਵਿਦਾਸ ਜੀ ਨੇ ਕੀਤੀ, ਕਿ ਕਹਿ ਰਵਿਦਾਸ ਆਸ ਲੱਗ ਜੀਵੋ, ਹੇ ਵਾਹਿਗੁਰੂ ਆਸਾ ਰੱਖ ਕੇ ਮੈਂ ਜੀ ਰਿਹਾ, ਚਿਰ ਭਇਓ ਦਰਸ਼ਨ ਦੇਖੇ, ਬਹੁਤ ਚਿਰ ਹੋ ਗਏ ਦੀਦਾਰ ਕੀਤਿਆਂ, ਹੁਣ ਆਪਣੇ ਦਰਸ਼ਨ ਦਿਓ। ਇਹਦਾ ਮਤਲਬ ਰੱਬ ਜਿਹੜਾ ਉਹ ਭਗਤੀ ਵਾਲਿਆਂ ਨੂੰ ਪਹਿਲਾਂ ਝਲਕ ਵਿਖਾ ਦਿੰਦਾ, ਉਹ ਤੋਂ ਬਾਅਦ ਫਿਰ ਉਹ ਰਸ ਲੱਗ ਜਾਂਦਾ। ਜੇ ਕੋਈ ਭਾਵਨਾ ਟਿਕਿਆ ਰਹੇ ਫਿਰ ਅੰਤ ਉੱਥੋਂ ਤੱਕ ਪਹੁੰਚ ਜਾਂਦਾ। ਤੁਸੀਂ ਵੀ ਜਦੋਂ ਨਿਤਨੇਮ ਸ਼ੁਰੂ ਕੀਤਾ ਹੋਏਗਾ ਪਹਿਲਾਂ ਪਹਿਲਾਂ ਆਨੰਦ ਜ਼ਰੂਰ ਆਇਆ ਹੋਣਾ, ਜੇ ਉਸ ਆਨੰਦ ਲਈ ਰੋਜ਼ ਅਰਦਾਸ ਕਰਦੇ ਰਹੋ ਇੱਕ ਦਿਨ ਉਸ ਆਨੰਦ ਦੇ ਦਾਤੇ ਤੱਕ ਕੋਈ ਪਹੁੰਚ ਜਾਂਦਾ। ਸਤਿਗੁਰ ਕਿਰਪਾ ਬਖਸ਼ਿਸ਼ ਕਰਨ, ਆਪਾਂ ਇਹ ਭਾਵੋ ਭਾਵਨਾ ਪ੍ਰੇਮ ਪੈਦਾ ਹੋਵੇ, ਇਹੀ ਅੱਜ ਦੇ ਮੁੱਖ ਵਾਕ ਦੀ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਆਓ ਲੜੀਵਾਰ ਪੰਕਤੀਆਂ ਜੋ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਉਹਦੀ ਵਿਚਾਰ ਸਰਵਣ ਕਰੋ ਜੀ।
ਗੁਰ ਤੇ ਭੁੱਲੇ ਆਵੋ ਜਾਵੋ,
ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਮਾਰੂ ਰਾਗ ਅੰਦਰ ਚੱਲ ਰਹੇ ਸੋਹਲਿਆਂ ਦਾ ਪਾਠ ਤੁਸੀਂ ਰੋਜ਼ ਵਿਆਖਿਆ ਸੁਣਦੇ ਹੋ। ਹਜ਼ੂਰ ਕਹਿੰਦੇ ਭਾਈ ਤੇਰੇ ਆਉਣ ਤੇ ਜਾਣ ਦਾ ਕਾਰਨ, ਜਨਮ ਤੇ ਮਰਨ ਦਾ ਕਾਰਨ ਪਤਾ ਕੀ ਹੈ? ਤੂੰ ਗੁਰੂ ਤੋਂ ਭੁੱਲ ਗਿਆ, ਤੂੰ ਗੁਰੂ ਦੇ ਉਪਦੇਸ਼ ਨੂੰ ਭੁੱਲ ਗਿਆ, ਤੂੰ ਗੁਰੂ ਤੋਂ ਬੇਮੁੱਖ ਹੋ ਗਿਆ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਗੁਰ ਤੇ ਭੁੱਲੇ ਆਵੋ ਜਾਵੋ, ਤੇਰੇ ਸੰਸਾਰ ਵਿੱਚ ਆਉਣ ਜਾਣ ਦਾ ਕਾਰਨ ਗੁਰੂ ਤੋਂ ਭੁੱਲਣ ਕਾਰਨ ਹੈ।
ਜਨਮ ਮਰਹੋ ਫੁਨ ਪਾਪ ਕਮਾਵੋ,
ਕਹਿੰਦੇ ਭਾਈ ਜਨਮ ਤੇ ਮਰਨ ਬਾਰ ਬਾਰ ਤੇਰਾ ਹੋ ਰਿਹਾ, ਕਿਉਂ? ਫੁਨ ਪਾਪ ਕਮਾਵੋ, ਤੇਰੇ ਪਾਪਾਂ ਕਰਕੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਵੇ, ਤੇਰੇ ਮਨ ਦੇ ਅੰਦਰ ਕਾਮਨਾਵਾਂ ਵਧਦੀਆਂ ਜਾਂਦੀਆਂ ਨੇ, ਉਮਰ ਘਟਦੀ ਜਾਂਦੀ ਹੈ, ਇਛਾਵਾਂ ਵਧਦੀਆਂ ਜਾਂਦੀਆਂ ਨੇ, ਉਮਰ ਘਟਦੀ ਜਾਂਦੀ ਹੈ, ਇੱਕ ਦਿਨ ਉਮਰ ਮੁੱਕ ਜਾਂਦੀ ਹੈ, ਇਛਾਵਾਂ ਰਹਿ ਜਾਂਦੀਆਂ ਨੇ, ਫਿਰ ਦੁਬਾਰਾ ਜਨਮ ਲੈਣਾ ਪੈਂਦਾ। ਜਿਹਨੂੰ ਅੱਜ ਹਜ਼ੂਰ ਕਹਿੰਦੇ ਜਨਮ ਮਰੋ ਫੁਨ ਪਾਪ ਕਮਾਵੋ, ਭਾਈ ਉਹਨਾਂ ਇਛਾਵਾਂ ਲਈ ਫਿਰ ਪਾਪ ਕਰਦਾ, ਇਸ ਲਈ ਤੇਰਾ ਜਨਮ ਮਰਨ ਹੁੰਦਾ ਹੈ।
ਸਾਕਤ ਮੂੜ ਅਚੇਤ ਨਾ ਚੇਤ ਹੈ,
ਕਹਿੰਦੇ ਹੇ ਸਾਕਤ ਬੰਦੇ, ਰੱਬ ਤੋਂ ਟੁੱਟੇ ਹੋਏ ਮੂਰਖ ਬੰਦੇ, ਤੈਨੂੰ ਰੱਬ ਚੇਤੇ ਨਹੀਂ ਆ ਰਿਹਾ, ਤੂੰ ਉਹਦੀ ਚੇਤਨਾ ਤੋਂ ਦੂਰ ਚਲਾ ਗਿਆ, ਇਸ ਲਈ ਭਾਈ ਇਹ ਦੁੱਖ ਤੇਰੇ ਗਲ ਪਏ ਹਨ।
ਦੁੱਖ ਲੱਗੇ ਤਾਂ ਰਾਮ ਪੁਕਾਰਾ ਹੈ,
ਕਹਿੰਦੇ ਰੱਬ ਤੋਂ ਟੁੱਟੇ ਹੋਏ ਬੇਮੁੱਖ ਹੋਏ ਬੰਦੇ ਜਿਨ੍ਹਾਂ ਨੂੰ ਰੱਬ ਚੇਤੇ ਨਹੀਂ ਆਉਂਦਾ, ਜਦੋਂ ਫਿਰ ਦੁੱਖ ਲੱਗਦਾ ਨਾ ਫਿਰ ਉਹਨਾਂ ਨੂੰ ਰੱਬ ਚੇਤੇ ਆਉਂਦਾ, ਫਿਰ ਉਹ ਪਤਾ ਕੀ ਕਹਿਣਗੇ, ਹਾਏ ਰਾਮ ਹਾਏ ਰੱਬਾ, ਫਿਰ ਉਹ ਰੱਬ ਨੂੰ ਵੀ ਹਾਏ ਕਹਿ ਕੇ ਪੁਕਾਰਦੇ, ਕਿਉਂ ਭਾਈ ਪਹਿਲਾਂ ਰੱਬ ਚੇਤੇ ਨਹੀਂ ਆਇਆ, ਦੁੱਖ ਲੱਗ ਗਏ ਤਾਂ ਰਾਮ ਪੁਕਾਰਾ ਹੈ, ਜਦੋਂ ਦੁੱਖ ਲੱਗੇ ਉਦੋਂ ਵਾਹਿਗੁਰੂ ਚੇਤੇ ਆਉਂਦਾ ਹੈ।
ਸੁਖ ਦੁਖ ਪੁਰਬ ਜਨਮ ਕੇ
ਕੀਏ। ਕਹਿੰਦੇ ਭਾਈ ਗੁਰੂ ਨਾਲ ਜੁੜਨ ਨਾਲ ਕੀ ਹੋਣਾ ਹੈ, ਤੈਨੂੰ ਆ ਸਮਝ ਆ ਜਾਏਗਾ ਕਿ ਸੁਖ ਤੇ ਦੁੱਖ ਪੁਰਬ ਜਨਮ ਕੇ ਕੀਏ, ਇਹ ਤੇਰੇ ਕੀਤੇ ਪੂਰਵਲੇ ਕਰਮਾਂ ਕਰਕੇ ਆ, ਤੇਰੇ ਜਨਮ ਕਰਕੇ। ਇੱਕ ਚੀਜ਼ ਯਾਦ ਰੱਖਿਓ, ਬੰਦਾ ਕਰਮ ਭੂਮੀ ਵਿੱਚ ਜਿਉਂਦਾ, ਜਾਨਵਰ ਜਿਹੜੇ ਨੇ ਉਹ ਭੋਗ ਭੂਮੀ ਵਿੱਚ ਹੈ। ਕਰਮ ਉਹ ਵੀ ਕਰਦੇ ਨੇ ਪਰ ਉਹ ਭੋਗਣ ਆਏ ਨੇ, ਭੋਗ ਰਹੇ ਨੇ। ਬੰਦਾ ਕਰਮ ਭੂਮੀ ਵਿੱਚ ਹੈ, ਆਪਾਂ ਆਹ ਜਿਹੜਾ ਕਰਮ ਕੀਤਾ ਘੜੀ ਘੰਟਾ ਸੰਗਤ ਵਿੱਚ ਬੈਠੇ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਭੰਨੇ ਘੱਲੇ। ਇਹ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਕੋ ਪਾਏ। ਕਰਮ ਭੂਮ ਮੈਂ ਬੋਵੋ ਨਾਮ, ਸਾਹਿਬ ਕਹਿੰਦੇ ਤੇ ਜਨਮ ਤੇਰਾ ਕਰਮ ਭੂਮੀ ਹੈ, ਨਾਮ ਇਹਦੇ ਵਿੱਚ ਬੀਜ। ਅੱਜ ਹਜ਼ੂਰ ਕਹਿੰਦੇ ਭਾਈ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਇਹ ਤੇਰੇ ਕੀਤੇ ਆਪਣੇ ਕਰਮਾਂ ਦਾ ਫਲ ਹੈ।
ਜਾਣੈ ਜਿਨ ਦਾਤਾ ਦੀਏ।
ਕਹਿੰਦੇ ਭਾਈ ਉਹੀ ਉਹ ਜਾਣਦਾ ਜਿਸ ਦਾਤੇ ਨੇ ਇਹ ਤੈਨੂੰ ਬਖਸ਼ਿਸ਼ ਕੀਤੇ ਨੇ, ਕਾਹਦੇ ਕਰਕੇ ਤੈਨੂੰ ਦੁੱਖ ਮਿਲਿਆ, ਕਾਹਦੇ ਕਰਕੇ ਸੁੱਖ ਮਿਲਿਆ, ਇਹ ਉਹ ਦਾਤੇ ਨੂੰ ਹੀ ਪਤਾ ਹੈ।
ਕੋ ਦੋਸ਼ ਦੇਹ ਤੂੰ ਪ੍ਰਾਣੀ।
ਕਹਿੰਦੇ ਭਾਈ ਦੋਸ਼ ਕਿਹਨੂੰ ਦਿੰਦਾ, ਐਵੇਂ ਕਿਸੇ ਨੂੰ ਦੋਸ਼ ਨਾ ਦੇ, ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ, ਇਸ ਲਈ ਦੋਸ਼ ਨਾ ਦੇ, ਜੋ ਤੂੰ ਕਰਮ ਕੀਤਾ ਉਹਦੇ ਕਰਕੇ ਮਿਲਦਾ ਹੈ।
ਆਪਣਾ ਕੀਆ ਕਰਾਰਾ ਹੈ।
ਕਹਿੰਦੇ ਭਾਈ ਇਹ ਜਿਹੜਾ ਕਰੜਾ ਦੁੱਖ ਸਹਿ ਰਿਹਾ, ਇਹ ਤੇਰਾ ਆਪਣੇ ਕਰਮਾਂ ਦਾ ਕੀਤਾ ਹੋਇਆ, ਇਹ ਤੇਰੇ ਆਪਣੇ ਕਰਮਾਂ ਦਾ ਕੀਤਾ ਹੋਇਆ। ਹਾਂ ਇੱਕ ਚੀਜ਼ ਯਾਦ ਰੱਖਿਓ, ਕਰਮ ਕੱਟੇ ਜਾ ਸਕਦੇ ਨੇ, ਦੋ ਚੀਜ਼ਾਂ ਨੇ, ਲੇਖ ਨਹੀਂ ਮਿਟਦੇ, ਕਰਮ ਮਿਟ ਜਾਂਦੇ ਨੇ। ਲਿਖਣ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਪਰ ਕਰਮ ਬਦਲ ਜਾਂਦੇ ਨੇ। ਜੇ ਕਿਸੇ ਕੋਲੋਂ ਕਰਮ ਗਲਤੀ ਹੋ ਜਾਏ ਉਹਦੀ ਸਜ਼ਾ ਤੋਂ ਬਚ ਸਕਦਾ, ਕਦੋਂ, ਜੇ ਉਹ ਆਪਣਾ ਕੀਤਾ ਕਰਮ ਗੁਰੂ ਅੱਗੇ ਮੰਨ ਲਏ ਕਿ ਵਾਹਿਗੁਰੂ ਮੇਰੇ ਤੋਂ ਹੋ ਗਿਆ ਹੁਣ ਬਖਸ਼ ਦਿਓ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਭਾਈ ਸ਼ੇਰ ਦੀ ਸ਼ਰਨ ਵਿੱਚ ਗਿਆ ਗਿੱਦੜ ਖਾ ਲੈਣ, ਫਿਰ ਕੀ ਫਾਇਦਾ ਸ਼ੇਰ ਕੋਲ ਜਾਣ ਦਾ, ਜੇ ਗੁਰੂ ਕੋਲ ਜਾ ਕੇ ਵੀ ਕਰਮ ਹੀ ਭੋਗਣੇ ਪੈਣ ਫਿਰ ਗੁਰੂ ਵਾਲਾ ਬਣਨ ਦਾ ਕੀ ਫਾਇਦਾ। ਅੰਮ੍ਰਿਤ ਛਕ ਗੁਰੂ ਵਾਲਾ ਬਣ ਕੇ ਕਹਿ ਕਿ ਸਤਿਗੁਰੂ ਮੇਰੇ ਤੋਂ ਕਰਮ ਹੋ ਗਏ ਮੈਨੂੰ ਮਾਫ਼ ਕਰ ਦਿਓ, ਗੁਰੂ ਫਿਰ ਉਹਨਾਂ ਕਰਮਾਂ ਦੀ ਤੈਨੂੰ ਸਜ਼ਾ ਨਹੀਂ ਭੁਗਤਣ ਦਏਗਾ। ਕਰਮ ਬਦਲ ਜਾਂਦੇ ਨੇ ਪਰ ਤੈਨੂੰ ਹਉਮੈ ਮਮਤਾ ਛੱਡਣੀ ਪੈਂਦੀ ਹੈ।
ਮੈਂ ਮਮਤਾ ਕਰਦਾ ਆਇਆ।
ਕਹਿੰਦੇ ਭਾਈ ਦੋਏ ਚੀਜ਼ਾਂ ਛੱਡਣੀਆਂ ਪੈਣਗੀਆਂ, ਇੱਕ ਹੰਕਾਰ ਕਰਮਾਂ ਦੀ ਹਉਮੈ ਛੱਡ ਔਰ ਦੂਜਾ ਮਮਤਾ ਛੱਡ, ਜਿਹੜਾ ਮੋਹ ਜੋੜ ਕੇ ਬੈਠਾ ਨਾ ਆਹ ਮੇਰਾ ਹੈ ਇਹ ਚਲਾ ਨਾ ਜਾਵੇ ਮੇਰੇ ਕੋਲ ਆਹ ਨਾ ਹੋ ਜਾਵੇ, ਇਹਦੀ ਮਮਤਾ ਛੱਡ, ਦੋਵਾਂ ਚੀਜ਼ਾਂ ਚ ਫਸਿਆ ਤੈਨੂੰ ਤਿਆਗਣਾ ਪਏਗਾ।
ਆਸਾ ਮਨਸਾ ਬੰਧ ਚਲਾਇਆ।
ਆਸਾ ਤੇ ਮਨਸਾ ਵਿੱਚ ਬੰਨਿਆ ਹੋਇਆ ਤੂੰ ਚੱਲ ਰਿਹਾ, ਦੋਵੇਂ ਚੀਜ਼ਾਂ ਛੱਡਣੀਆਂ ਪੈਣਗੀਆਂ।
ਮੇਰੀ ਕਰਤ ਕਿਆਲੇ ਚਾਲੇ।
ਕਹਿੰਦੇ ਭਾਈ ਜਿਹਨਾਂ ਮੇਰੀ ਮੇਰੀ ਕੀਤਾ ਉਹ ਕਿਹਾ ਲੈ ਕੇ ਗਏ, ਕੁਝ ਵੀ ਨੀ ਨਾਲ ਗਿਆ, ਇੱਥੇ ਹੀ ਸਭ ਕੁਝ ਰਹਿ ਗਿਆ।
ਲਾਦੇ ਸ਼ਾਰ ਬਿਕਾਰਾ ਹੈ।
ਮੈਂ ਮੇਰੀ ਵਿੱਚ ਕੀਤੇ ਕਰਮਾਂ ਵਿੱਚ ਉਹ ਵਿਖ ਜ਼ਹਿਰ ਲੱਦ ਗਏ, ਸ਼ਾਰ ਬਿਕਾਰਾ ਹੈ, ਖਾਲੀ ਸਵਾਹ ਲੱਦ ਕੇ ਦੁਨੀਆਂ ਤੋਂ ਚਲੇ ਗਏ, ਪੱਲੇ ਕੁਝ ਨਹੀਂ ਰਿਹਾ, ਨਾਲ ਕੀ ਰਹਿਣਾ, ਜਪਿਆ ਹੋਇਆ ਨਾਮ ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ। ਸਤਿਗੁਰ ਕਿਰਪਾ ਬਖਸ਼ਿਸ਼ ਕਰਨ, ਨਾਮ ਜਪੋ, ਬਾਣੀ ਪੜ੍ਹੋ, ਅੰਮ੍ਰਿਤ ਜ਼ਰੂਰ ਛਕੋ, ਤਾਂ ਜੋ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ, ਇੱਕ ਵਾਰ ਅਸੀਸ ਬਖਸ਼ਣੀ ਫਤਿਹ ਦੇ ਰੂਪ ਵਿੱਚ। ਉਸ ਤੋਂ ਪਹਿਲਾਂ ਆਪਾਂ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ, ਫਿਰ ਸਤਿਗੁਰ ਦੇ ਚਰਨਾਂ ਚੋਂ ਛੁੱਟੀ ਲਵਾਂਗੇ ਜੀ।
ਮੈਂ ਮਮਤਾ ਕਰਦਾ ਆਇਆ, ਆਸਾ ਮਨਸਾ ਬੰਧ ਚਲਾਇਆ, ਮੇਰੀ ਮੇਰੀ ਕਰਤ ਕਿਆਲੇ ਚਾਲੇ, ਬਿਖਲਾ ਦੇ ਸ਼ਾਰ ਬਿਕਾਰਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।